खेत गवांडियो सूरमा आवजू जन को दूरा सो पैटनिया जो लड़ा दीन के हेत खेत जाता प्रेम खेलन का जाओ सिर पर गली गली मेरी आओ इत मार्ग पेटी जा सिर दीजा कान ना की जा पहला मरण कबूल जीवन की छड़ रास हो सदमा की ऋण तो मर पास
सतनाम श्री वाहे गुरु जी ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲਣੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਉ ਮਰੇ ਨਾ ਜਾਏ ਰਾਮ ਜੇ ਲੋੜ ਹੈ ਵਰ ਬਾਲਣੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਉ ਮਰੇ ਨਾ ਜਾਏ ਰਾਮ ਹਰ ਜਿਉ ਮਰੇ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਤਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਦੁਲਾਰੇ ਗੁਰੂ ਰੂਪ ਖਾਲਸਾ ਸਾਹਿਬ ਸੰਤ ਜੀਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਹਜ਼ੂਰ ਸੱਜ ਕੇ ਆਪ ਜੀ ਨੇ ਗੁਰਮੁਖਾ ਪਿਆਰਾ ਰਾਜੇ ਸਿੰਘਾਂ ਦੇ ਰਸਨਾ ਤੋਂ ਅੰਮ੍ਰਿਤਮਈ ਧੁਰਤੇ ਬਾਣੀ ਆਈ ਤਿੰਨ ਸਗਲੀ ਤਿੰਤ ਮਿਟਾਈ ਦਾ ਕੀਰਤਨ ਸਰਵਣ ਕੀਤਾ ਹੈ ਉਪਰੰਤ ਇਤਿਹਾਸ ਰੂਪ ਵਿੱਚ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਰਵਣਾਂ ਦੁਆਰਾ ਦਰਸ਼ਨ ਕੀਤੇ ਹਨ ਵਡਭਾਗੀ ਬਣੇ ਹੋ ਉਪਰੰਤ ਗੁਰਮੁਖ ਪਿਆਰਿਆਂ ਦੇ ਰਸਨਾਂ ਤੋਂ ਆਪਣੇ ਪਵਿੱਤਰ ਵਿਚਾਰ ਸਰਵਣ ਕਰਕੇ ਸਮੇਂ ਨੂੰ ਸੁਹਾਵਣਾ ਬਣਾਇਆ ਹੈ। ਧਰਮ ਬਾਰੇ ਵੀ ਗੁਰਮੁਖਾਂ ਪਿਆਰਿਆਂ ਨੇ ਆਪਣੇ ਕੁਝ ਖਿਆਲ ਪ੍ਰਗਟ ਕੀਤੇ ਹਨ ਕਿ ਕਿਸੇ ਨੂੰ ਜੰਮੂ ਵਾਸਤੇ ਸੁਨਤ ਵਾਸਤੇ ਨਹੀਂ ਕਹਿਣਾ ਪੈਂਦਾ, ਸਿੱਖਾਂ ਨੂੰ ਕੇਵਲ ਤੇ ਕੇਵਲ ਇਹ ਕਹਿਣ ਦੀ ਲੋੜ ਪੈਂਦੀ ਹੈ ਕਿ ਭਾਈ ਤੁਸੀਂ ਅੰਮ੍ਰਿਤ ਛਕੋ। ਸੋ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਆਪਾਂ ਪਿਆਰਿਆਂ ਤੋਂ ਸੁਣ ਰਹੇ ਸੀ, ਪੰਜਾਂ ਪਿਆਰਿਆਂ ਦੇ ਸੀਸ ਕੱਟਣ ਦੇ ਸੰਬੰਧ ਵਿੱਚ ਵੀ ਕਵਿਤਾ ਦੇ ਰੂਪ ਵਿੱਚ ਦਰਸ਼ਨ ਕੀਤੇ ਹਨ ਕਿ ਅੰਮ੍ਰਿਤ ਛਕਾਉਣ ਦੀ ਲੋੜ ਕਿਉਂ ਪਈ। ਇਹਦੇ ਸੰਬੰਧ ਵਿੱਚ ਇੱਕ ਦੋ ਬੇਨਤੀਆਂ ਕਰਕੇ ਸ਼ਬਦ ਦੀ ਕਥਾ ਕਰਾਂਗੇ, ਕਿਉਂਕਿ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਤੇ ਜੇ ਗੁਰੂ ਤੇ ਪਿਆਰੇ ਈਦ ਦੇ ਮਗਰੋਂ ਟੰਬਾ ਸਾੜਦੇ ਫਿਰੀਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਗਾ। ਅੰਮ੍ਰਿਤ ਸੰਚਾਰ ਹੋ ਹਟੇ ਤੇ ਪ੍ਰਚਾਰ ਅੰਮ੍ਰਿਤ ਸੰਚਾਰ ਦਾ ਮਗਰੋਂ ਆਰੰਭ ਕਰੀਏ, ਅਸਰ ਤਾਂ ਉਹਦਾ ਹੋਵੇਗਾ ਪਰ ਉਹ ਪਤਾ ਨਹੀਂ ਹੁੰਦੇ ਸਾਲ ਨੂੰ। ਸਤਿਗੁਰੂ ਦੀ ਕਿਰਪਾ ਪ੍ਰਾਪਤੀ ਦੀ ਹੋਵੇ ਚਾਹੇ ਨਾ ਹੋਵੇ ਇਹ ਸਤਿਗੁਰੂ ਦੇ ਵੱਸ ਹੈ। ਸੋ ਇਸ ਵਾਸਤੇ ਬੇਨਤੀ ਕਰਨੀ ਪਹਿਲਾਂ ਯੋਗ ਦਾਸ ਨੇ ਸਮਝ ਕਰਕੇ ਇਹ ਗੁਰੂ ਕੇ ਪਿਆਰੋ ਖਿਆਲ ਕੀਤਾ ਕਿ ਇੱਕ ਦੋ ਬੇਨਤੀਆਂ ਅੰਮ੍ਰਿਤ ਦੇ ਸੰਬੰਧਿਤ ਕੀਤੀਆਂ ਜਾਣ। ਅੰਮ੍ਰਿਤ ਦੇ ਭਾਲ ਵਾਸਤੇ ਬੇਅੰਤ ਲੋਕ ਗਏ ਹਨ, ਇਹ ਸਮਾਪਤੀ ਦੇ ਵਿੱਚ ਬੇਨਤੀ ਦਾਸ ਕਰੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਚੋਜੇ ਪ੍ਰੀਤਮ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਠਹਿਰ ਕਰਕੇ ਸੰਗਤਾਂ ਦੇ ਤਾਂ ਨਿਹਾਲ ਕਰ ਰਹੇ ਹਨ। ਔਰੰਗਜ਼ੇਬ ਨੇ ਆਪਣੇ ਮਜ਼ਹਬ ਨੂੰ ਢਿੰਗੋਂ ਜੋਰੇ ਧੱਕੇਸ਼ਾਹੀ ਦੇ ਨਾਲ ਵਧਾਉਣ ਵਾਸਤੇ ਕੋਝਾ ਯਤਨ ਆਰੰਭਿਆ ਹੋਇਆ ਹੈ। ਇਹ ਇਰਾਦਾ ਬਣਾ ਲਿਆ ਕਿ ਸਵਾ ਮਨ ਜੰਨੂ ਲਾ ਕੇ ਮੈਂ ਪ੍ਰਸ਼ਾਦਾ ਛਕਾਂਗਾ। ਸਾਰੇ ਦੇਸ਼ ਵਿੱਚ ਹਾਹਾਕਾਰ ਮੱਚ ਗਏ, ਮਜ਼ਲੂਮ ਤੇ ਗਰੀਬ ਲੋਕ ਬੇਅੰਤ ਦੁਖੀ ਹੋਏ। ਮਥੁਰਾ ਵਿੱਚ ਜਾ ਕੇ, ਕਾਸੀਪੁਰੀ ਵਿੱਚ ਜਾ ਕੇ, ਜਗਨਨਾਥਪੁਰੀ ਵਿੱਚ ਜਾ ਕਰਕੇ ਹੋਰਨਾਂ ਗੁਰੂ ਤੇ ਪਿਆਰੋ ਬੇਅੰਤ ਥਾਵਾਂ ਤੇ ਹਿੰਦੂ ਵੀਰ ਗਏ, ਅਰਦਾਸਾਂ ਕੀਤੀਆਂ, ਪਰ ਕਿਸੇ ਵੀ ਦੇਵੀ ਦੇਵਤੇ ਨੇ ਪੁਕਾਰ ਫਰਿਆਦ ਇਹਨਾਂ ਦੀ ਨਹੀਂ ਸੁਣੀ। ਬੜੇ ਦੁਖੀ ਹੋਏ, ਭੈਭੀਤ ਹੋਏ ਬੈਠੇ ਹਨ। ਆਕਾਸ਼ਬਾਣੀ ਹੋਈ ਕਿ ਹੇ ਕਸ਼ਮੀਰੀ ਪੰਡਤੋ, ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਗੁਰਤਾ ਗੱਦੀ ਦੇ ਮਾਲਕ ਹਨ, ਜੇ ਤੁਸੀਂ ਉਹਨਾਂ ਦੇ ਸਰਨ ਵਿੱਚ ਪੈ ਜਾਵੋ। ਉਹ ਸੂਰ ਵੀਰ ਬਚਨ ਕੇ ਬਲੀ ਹਨ, ਜਿਹੜਾ ਬਚਨ ਕਹਿ ਦਿਨ ਖਿਸਕਦੇ ਨਹੀਂ, ਉਸ ਤੋਂ ਮੁੱਖ ਨਹੀਂ ਕਦੇ ਫੋੜਦੇ ਤੇ ਮੋੜਦੇ, ਤੇ ਬਚਨ ਕਹਿ ਕਰਕੇ ਪੂਰਾ ਕਰਦੇ ਹਨ। ਸਤਿਗੁਰੂ ਦੇ ਸਰਨ ਵਿੱਚ ਜਾਓ ਤੇ ਤਾਂ ਤੁਹਾਡੀ ਰੱਖਿਆ ਹੋਵੇਗੀ। ਕਸ਼ਮੀਰੀ ਪੰਡਤ ਪੜਤਾਲ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹਨ। ਸਤਿਗੁਰੂ ਦਾ ਪਵਿੱਤਰ ਦੀਵਾਨ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਵਿੱਚ ਆ ਕੇ ਨਮਸਕਾਰ ਕੀਤੇ, ਛਾਤੀ ਚ ਠੰਡੇ ਹੋਂਕੇ ਹਨ, ਹੋਠਾਂ ਦੇ ਉੱਪਰ ਸਿੱਕਰੀ ਆਈ ਹੋਈ ਹੈ, ਚਿਹਰਾ ਜਰਦ ਹੋਇਆ ਹੋਇਆ ਹੈ, ਮੂੰਹ ਦੇ ਵਿੱਚ ਘਾਹ ਲਿਆ ਹੋਇਆ, ਫੱਟੇ ਵਸਤਰ, ਟੁੱਟੇ ਜੋੜੇ ਛਿੱਤਰ ਪਾਏ ਹੋਏ ਹਨ। ਬੜੀ ਉਦਾਸੀ ਦੇ ਸਹਿਤ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਭਰੀ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਾਲਕ ਅਵਸਥਾ ਵਿੱਚ ਪਿਤਾ ਦੀ ਗੋਦ ਦਾ ਆਨੰਦ ਮਾਣ ਰਹੇ ਹਨ, ਨਰਲੀਲਾ ਵਿੱਚ ਵਿਚਰ ਕਰਕੇ ਕੌਤਕ ਕਰ ਰਹੇ ਹਨ। ਜਦੋਂ ਇਹਨਾਂ ਨੂੰ ਖੜਿਆ ਵੇਖਿਆ, ਸਤਿਗੁਰੂ ਜੀ ਨੂੰ ਹੱਥ ਜੋੜ ਕੇ ਪੁੱਛਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਪਿਤਾ ਜੀ ਇਹ ਕੌਣ ਲੋਕ ਹਨ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਲਾਲ ਜੀ ਇਹ ਕਸ਼ਮੀਰੀ ਪੰਡਿਤ ਹਨ, ਪਿਤਾ ਜੀ ਕਿਸ ਵਾਸਤੇ ਆਏ ਹੈ। ਲਾਲ ਜੀ ਇਹਨਾਂ ਦੇ ਧਰਮ ਦੀ ਹੀਣਤਾ ਹੋ ਰਹੀ, ਧਰਮ ਨਾਸ ਹੋ ਰਿਹਾ ਹੈ, ਇਹਨਾਂ ਦੇ ਧਰਮ ਦੀ ਰਾਖੀ ਕਰਨ ਵਾਸਤੇ ਕਿਸੇ ਮਹਾਂਪੁਰਖ ਦੇ ਸੀਸ ਦੀ ਲੋੜ ਹੈ। ਧੰਨ ਹਨ ਗੁਰੂ ਤੇਗ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਪਿਆਰੋ ਤਾਨੀ ਵਾਰ ਵਾਰ ਇਹ ਬਹੁਤਾ ਕਰੜਾ ਕਹਿਣਾ ਪੈਂਦਾ, ਗੁੱਸੇ ਚ ਵੀ ਕਹਿਣਾ ਪੈਂਦਾ, ਪਿਆਰ ਨਾਲ ਵੀ ਕਹਿਣਾ ਪੈਂਦਾ, ਘੂਰਨਾ ਵੀ ਪੈਂਦਾ। ਐਸੇ ਪਿਤਾ ਦੇ ਆਪਾਂ ਪੁੱਤ ਹੋਈਏ ਤੇ ਫਿਰ ਉਸ ਬਾਪੂ ਨੂੰ ਬਾਪੂ ਕਹਿਣ ਤੋਂ ਸੰਕੋਚ ਕਰੀਏ ਤੇ ਉਹਦੇ ਪੁੱਤ ਬਣਨ ਵਾਸਤੇ ਤਿਆਰ ਨਾ ਹੋਈਏ ਤੇ ਰੋਸ ਕਰੀਏ ਵੀ ਭਾਈ ਫਿਰ ਹੋਰ ਕੀ ਦਿੱਤੇ ਅਸੀਂ ਜਾ ਕੇ। ਕਿੱਡੀ ਵੱਡੀ ਕੁਰਬਾਨੀ ਵਾਸਤੇ ਬਾਲਕ ਵਾਸਤੇ ਵਿੱਚ ਯਤਨ ਕਰ ਰਹੇ ਹਨ। ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਿਤਾ ਜੀ, ਦੁਨੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਨਾਲੋਂ ਕੋਈ ਵੱਡਾ ਨਹੀਂ, ਆਪ ਜੀ ਉਸ ਗੁਰਦਾ ਗੱਦੀ ਦੇ ਮਾਲਕ ਹੋ, ਮੈਂ ਭਾਵੇਂ ਯਤੀਮ ਹੋ ਜਾਵਾਂ, ਭਾਵੇਂ ਮੈਨੂੰ ਜੰਗਲਾਂ ਚ ਰਾਤਾਂ ਕੱਟਣੀਆਂ ਪੈਣ, ਪਰ ਜੋ ਸਰਨ ਆਵੇ ਤੇ ਕੰਠ ਲਾਵਾ ਇਹ ਬਿਰਧ ਸਵਾਮੀ ਸੰਧਾ ਜੋ ਪਹਿਲੇ ਸਰੂਪਾਂ ਵਿੱਚ ਆਪ ਜੀ ਨੇ ਬਚਨ ਕੀਤੇ, ਇਹਨਾਂ ਨੂੰ ਸਰਨ ਆਇਆਂ ਨੂੰ ਰੱਖ ਲਵੋ, ਇਹਨਾਂ ਦੇ ਸਿਰ ਤੇ ਹੱਥ ਰੱਖੋ, ਇਹਨਾਂ ਦੇ ਤਿਰਕ ਦੇ ਜੰਗ ਦੀ ਰਾਖੀ ਕਰਨ ਵਾਸਤੇ ਆਪ ਜੀ ਕੁਰਬਾਨੀ ਦੇਵੋ। ਇਹ ਬੇਨਤੀ ਕੀਤੀ ਸਤਿਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਲਾਲ ਜੀ ਤੁਹਾਡੇ ਤੋਂ ਸਾਨੂੰ ਇਹ ਉਮੈਦ ਸੀ ਕਿ ਤੁਸੀਂ ਜ਼ਰੂਰ ਸਿੱਖੀ ਧਰਮ ਵਾਸਤੇ ਉਦਮ ਯਤਨ ਕਰੋਗੇ, ਸ਼ਾਬਾਸ਼ ਸਾਹਿਬ ਤੁਹਾਡੇ ਅਵਤਾਰ ਧਾਰਨਗੇ। ਇਹ ਸਤਿਗੁਰੂ ਜੀ ਨੇ ਪਿਆਰ ਭਰੇ ਬਚਨਾਂ ਵਿੱਚ ਆਪਣੇ ਸਾਹਿਬਜ਼ਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਦੇ ਬਚਨ ਕਰੇ ਨਿਹਾਲ ਕੀਤਾ ਹੈ। ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦੇਵੋ, ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਹੋ ਜਾਣ, ਅਸੀਂ ਆਪਣੇ ਆਪ ਹੀ ਮੁਸਲਮਾਨ ਹੋ ਜਾਵਾਂਗੇ, ਹੋਰ ਕੋਈ ਯਤਨ ਕਰਨ ਦੀ ਲੋੜ ਨਹੀਂ। ਜਿਵੇਂ ਛੇੜ ਦੇ ਮੂੰਹ ਵਿੱਚੋਂ ਕੋਈ ਨਿਕਲ ਜਾਵੇ, ਮੱਚ ਦੇ ਅੱਗ ਦੇ ਭਾਂਬੜਾਂ ਵਿੱਚੋਂ ਬਚ ਜਾਵੇ, ਸਮੁੰਦਰ ਵਿਚੋਂ ਡੁੱਬਦੇ ਕਿਸੇ ਨੂੰ ਜਿਵੇਂ ਬਾਹਰ ਕੱਢ ਲਈਏ, ਪਿਆਸੇ ਨੂੰ ਜਿਵੇਂ ਠੰਡਾ ਪਾਣੀ ਮਿਲ ਜਾਵੇ, ਮੁਰਦੇ ਚ ਜਿਸ ਤਰ੍ਹਾਂ ਸਵਾਸ ਪੈ ਜਾਣ। ਇੰਨਾ ਖੁਸ਼ ਹੋਇਆ ਕਸ਼ਮੀਰੀ ਪੰਡਿਤ, ਇਤਨਾ ਆਨੰਦ ਇਹਨਾਂ ਨੂੰ ਪ੍ਰਾਪਤ ਹੋਇਆ ਸਤਿਗੁਰ ਦੇ ਬਚਨ ਸੁਣ ਕੇ। ਸਿਆਣਿਆਂ ਨੇ ਕਥਨ ਵੀ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਥਾਏ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ। ਕਈ ਕਹਿੰਦੇ ਜੀ ਕਿ ਸਾਡਾ ਮਨ ਨਹੀਂ ਮੰਨਦਾ, ਮਹਾਰਾਜ ਆਪ ਕਹਿੰਦੇ ਆ, ਪਿਆਰੇ ਕਹਿੰਦੇ ਮਹਾਰਾਜ ਜੀ ਪ੍ਰਥਾਏ, ਮਨ ਲੋਚੈ ਬੁਰਿਆਈਆਂ, ਗੁਰਸ਼ਬਦੀ ਇਹੋ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਆ ਸਰਦੀਜਾ ਤੇ ਬਾਹੇ ਨਾ ਛੁੱਟ ਗਿਆ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਆ ਧਰਮ ਨਾ ਛੁੱਟ ਗਿਆ। ਆਪਾਂ ਨੂੰ ਧਰਤੀ ਤੇ ਡਿੱਗਣ ਦੀ ਲੋੜ ਨਹੀਂ, ਅਜੇ ਸਿਰ ਆਪਣੇ ਧੜਾਂ ਤੇ ਹੈ, ਪਰ ਕਿਰਪਾਨ ਪਾਉਣ ਤੋਂ ਕਿੰਨਾ ਡਰੀ ਜਾਂਦੇ ਹਾਂ। ਸਤਿਗੁਰੂ ਜੀ ਕਹਿੰਦੇ ਸਿਰ ਭਾਵੇਂ ਸਿੱਖਾ ਵੱਢਿਆ ਜਾਵੇ ਪਰ ਧਰਮ ਨਾ ਛੱਡੇ, ਸੱਚ ਨਾ ਛੋਡੋ ਭਾਈ, ਸੱਚ ਨਾ ਕਦੇ ਵੀ ਛੱਡਣਾ ਕਰੋ, ਕੁਝ ਹੋ ਜਾਵੇ ਸੱਚ ਦੇ ਧਾਰਨੀ ਰਹੋ। ਪਰ ਅੱਜ ਸੱਚ ਤੋਂ ਸ਼ਰਮ ਤੇ ਸੰਕੋਚ ਆ ਰਹੀ ਹੈ, ਝੂਠ ਦੇ ਕਬਾਬ ਖਾਣ ਤੋਂ ਕਦੇ ਸੰਕੋਚ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਕਿ ਕਸ਼ਮੀਰੀ ਪੰਡਤਾਂ ਨੂੰ ਦਿੱਲੀ ਵੱਲ ਤੋਰਿਆ ਹੈ। ਆਪ ਚੋਜੀ ਪ੍ਰੀਤਮ ਜੀ ਨੇ ਕੁਰਬਾਨੀ ਦੇਣ ਵਾਸਤੇ ਕਮਰ ਕਸਾ ਕਰ ਲਿਆ ਹੈ, ਉਹ ਕਸ਼ਮੀਰੀ ਪੰਡਤ ਦਿੱਲੀ ਨੂੰ ਤੁਰ ਪਏ। ਸਤਿਗੁਰੂ ਜੀ ਇਧਰੋਂ ਆਨੰਦਪੁਰ ਸਾਹਿਬ ਦਾ ਤਿਆਗ ਕਰਕੇ ਰਾਹਾਂ ਵਿਚ ਦੀ ਵਿਚਰਦੇ ਹੋਏ ਥਾਵਾਂ ਥਾਵਾਂ ਤੇ ਦੁਨੀਆਂ ਨੂੰ ਨਿਹਾਲ ਕਰਦੇ ਸਤਿਗੁਰੂ ਜੀ ਆਗਰੇ ਪਹੁੰਚ ਗਏ ਹਨ। ਉਧਰੋਂ ਔਰੰਗਜ਼ੇਬ ਦੇ ਦੂਤ ਭਾਲ ਰਹੇ ਆ, ਪਰ ਸਤਿਗੁਰੂ ਜੀ ਕਿਸੇ ਨੂੰ ਕੀ ਲੱਭਣੇ ਸੀ। ਦਿੱਲੀ ਆਗਰੇ ਚ ਜਾ ਕਰਕੇ ਸੁੱਕੇ ਬਾਗ ਵਿਚ ਚਰਨ ਪਾਏ ਸਤਿਗੁਰੂ ਜੀ ਨੇ, ਬਾਗ ਹਰਿਆ ਭਰਿਆ ਕੀਤਾ। ਸਤਿਗੁਰੂ ਦੇ ਪਿਆਰੇ ਮਤੀ ਦਾਸ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਲੰਗਰ ਦੀ ਲੋੜ ਹੈ, ਪ੍ਰਸ਼ਾਦਾ ਛਕਣਾ ਭੁੱਖ ਲੱਗੀ ਹੈ, ਠਹਿਰ ਜਾਓ ਭਾਈ ਹੁਣੇ ਮੰਗਵਾ ਦਿੰਦੇ ਹਾਂ। ਇੱਕ 40 ਭੇਡਾਂ ਬੱਕਰੀਆਂ ਲੈ ਕੇ ਆ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਜਾ ਗੁਰਮੁਖਾ ਸ਼ਹਿਰ ਦੇ ਵਿੱਚੋਂ ਪਦਾਰਥ ਲੈ ਕੇ ਆ, ਮੇਰੀਆਂ ਜੀ ਬੱਕਰੀਆਂ ਸੰਤ ਜੀ ਕੌਣ ਮੋੜੇਗਾ, ਉਹਨੂੰ ਨਹੀਂ ਪਤਾ ਕਿ ਜਗਤ ਗੁਰੂ ਜੀ ਹਨ, ਸੰਤ ਜੀ ਮੇਰੀਆਂ ਬੱਕਰੀਆਂ ਕੌਣ ਮੋੜੇਗਾ। ਮਹਾਰਾਜ ਕਹਿਣ ਲੱਗੇ, ਭਾਈ ਕਿਤੇ ਨਹੀਂ ਜਾਂਦੀਆਂ, ਅਸੀਂ ਜ਼ਿੰਮੇਵਾਰ ਹਾਂ, ਇਹਨਾਂ ਦੇ ਸੇਵਾ ਦਾ ਸਿੱਖ ਸੰਭਾਲਣਗੇ, ਤੂੰ ਇਹ ਸੇਵਾ ਕਰ। ਚਲਿਆ ਗਿਆ ਇੱਕ ਸੁੰਦਰ ਮੁੰਦਰੇ, ਇੱਕ ਦੁਸ਼ਾਲਾ ਅਮੋਲਕ ਸੋਭਨੀਕ ਲੈ ਕਰਕੇ ਸ਼ਹਿਰ ਵਿੱਚ ਪਹੁੰਚਿਆ ਹੈ। ਸ਼ਾਹੂਕਾਰ ਨੂੰ ਜਾ ਕੇ ਕਿਹਾ ਕਿ ਮੈਨੂੰ ਮਠਿਆਈ ਦੇ ਦੇਵੋ। ਮਠਿਆਈ ਲੈਣ ਵਾਸਤੇ ਸ਼ਾਹੂਕਾਰ ਦੇਣ ਵਾਸਤੇ ਸ਼ਾਹੂਕਾਰ ਨੇ ਕਿਹਾ, ਪਹਿਲਾਂ ਪੈਸੇ ਦੇਵੋ। ਹੀਰੇ ਜੜਤ ਇੱਕ ਮੁੰਦਰੀ ਦੇ ਦਿੱਤੇ। ਸ਼ਾਹੂਕਾਰ ਨੂੰ ਸ਼ੱਕ ਪੈ ਗਏ ਕਿ ਮਠਿਆਈ 2-4 ਰੁਪਈਏ ਦੇ, ਮੁੰਦਰੀ ਹੀਰੇ ਜੜਤ ਇੰਨੀ ਅਮੋਲਕ, ਕੋਈ ਚੋਰ ਯਾਰ ਠੱਗ ਨਾ ਹੋਵੇ, ਰਾਹ ਧਾੜੀ ਨਾ ਕੋਈ ਹੋਵੇ। ਪਰ ਸ਼ਾਹੂਕਾਰ ਵੀ ਲਾਲਚ ਕਰ ਗਿਆ ਕਿ ਆਪਾਂ ਨੂੰ ਕਿਹਾ, ਆਪਾਂ ਤਾਂ ਮਠਿਆਈ ਵੇਚਣੀ ਹੈ ਚਾਹੇ ਕੋਈ ਹੋਵੇ। ਮਠਿਆਈ ਤੋਲ ਕੇ ਕਹਿਣ ਲੱਗਾ, ਲਿਆ ਕੱਪੜਾ ਜਿਸ ਵਿੱਚ ਮੈਂ ਪਾਵਾਂ। ਜਦੋਂ ਦੁਸ਼ਾਲਾ ਸੁੰਦਰ ਅੱਗੇ ਵਿਛਾ ਦਿੱਤਾ, ਪੱਕੀ ਸ਼ੱਕ ਹੋ ਗਏ। ਉਸੇ ਵੇਲੇ ਤੱਕੜੀ ਵੱਟਾ ਰੱਖ ਕੇ ਸ਼ਾਹੂਕਾਰ ਕੋਤਵਾਲ ਦੇ ਕੋਲ ਜਾ ਖੜਾ ਹੋਇਆ, ਜਾ ਕੇ ਕਹਿਣ ਲੱਗਾ, ਭਾਈ ਮੇਰੀ ਦੁਕਾਨ 'ਤੇ ਕੋਈ ਠੱਗ ਹੈ। ਸੋ ਦੋ ਚੀਜ਼ਾਂ ਉਸਦੇ ਕੋਲ ਬੜੀਆਂ ਅਮੋਲਕ ਹਨ, ਪਤਾ ਨਹੀਂ ਕਿੱਥੋਂ ਲਿਆ, ਉਸਨੂੰ ਜਾ ਕੇ ਪੁੱਛ ਲਵੋ। ਥਾਣੇਦਾਰ ਗਿਆ, ਜਾ ਕੇ ਉਸ ਅਜਾਲੀ ਨੂੰ ਪਕੜ ਲਿਆ। ਅਜਾਲੀ ਨੇ ਕਿਹਾ ਕਿ ਮੈਨੂੰ ਕੋਈ ਪਤਾ ਨਹੀਂ, ਜਾਂ ਤਾਂ ਕੋਈ ਚੱਕਰਵਰਤੀ ਰਾਜਾ ਹੈ ਤੇ ਜਾਂ ਕੋਈ ਪੂਰਨ ਮਹਾਤਮਾ ਹੈ, ਚਿਹਰੇ ਤੇ ਬੜਾ ਭਾਰੀ ਜਲਾਲ ਚਿਹਰਾ ਟਹਿਕ ਰਿਹਾ ਹੈ, ਖੇੜਿਆ ਹੋਇਆ ਖੁਸ਼ਹਾਲੀ ਦੇ ਸਹਿਤ ਹੈ, ਪਰ ਮੈਨੂੰ ਕੋਈ ਪਤਾ ਨਹੀਂ ਕੌਣ ਹਨ, ਬਾਗ ਵਿਚ ਬੈਠੇ ਹਨ। ਜਦੋਂ ਆ ਕੇ ਚਰਨ ਪਾਏ, ਬਾਗ ਸੁੱਕਾ ਸੀ, ਹਰਿਆ ਭਰਿਆ ਹੋ ਗਿਆ, ਉਹਨਾਂ ਨੇ ਮੈਨੂੰ ਤਾਂ ਭੇਜਿਆ ਹੈ। ਥਾਣੇਦਾਰ ਨਾਲ ਆਇਆ, ਸਤਿਗੁਰੂ ਸਾਹਿਬਾਨ ਦੇ ਚਰਨ ਵਿਚ ਪਹੁੰਚਿਆ ਹੈ। ਸਤਿਗੁਰੂ ਗਰੀਬ ਨਿਵਾਜ ਦੇ ਪਾਸ ਬੇਨਤੀ ਕਰਕੇ ਪੁੱਛਿਆ, ਜੀ ਆਪ ਜੀ ਦਾ ਨਾਮ ਕੀ ਹੈ? ਅੱਜ ਤਾਂ ਜੇ ਕਿਸੇ ਨੂੰ ਸੰਤ ਨਾ ਕਹੀਏ ਤੇ ਰੋਸੀ ਜਾਂਦਾ, ਕਹਿੰਦਾ ਮੇਰਾ ਸੰਤ ਖਾਲਸੀ ਖੋਲਿਆ। ਕਿਸੇ ਨੂੰ ਗੁਰੂ ਕੇ ਪਿਆਰੋ ਗਿਆਨੀ ਨਾ ਕਹੀਏ, ਕਹਿੰਦੇ ਮੈਨੂੰ ਤਾਂ ਤੂੰ ਗਿਆਨੀ ਨਾ ਹੀ ਕੱਟ ਦਿੱਤਾ, ਮੈਂ ਕੀ ਕਰਨਾ ਤੇਰੀ ਸਟੇਜ ਤੇ। ਤੇ ਕਿਸੇ ਨੂੰ ਕਿਹਾ ਨਾ ਕਹੀਏ ਤੂੰ ਖਜ਼ਾਨਤੀ ਸਾਹਿਬ ਹੈ, ਤੂੰ ਪ੍ਰਧਾਨ ਸਾਹਿਬ ਹੈ, ਦੂਜੇ ਦਿਨ ਬੋਲਦਾ ਹੀ ਨਹੀਂ ਕਿਉਂਕਿ ਮੈਨੂੰ ਪ੍ਰਧਾਨ ਸਾਹਿਬ ਦਾ ਟਿੱਕਾ ਖੋਲਿਆ ਨਾ ਮੇਰਾ। ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਨਿਮਰਤਾ ਦੇ ਅਹੁਦੇ ਸ਼ਾਂਤੀ ਦੇ ਪੁੰਜ ਧਰਤੀ ਨੂੰ ਧੀਰਜ ਬਖਸ਼ਣਹਾਰ ਸਤਿਗੁਰੂ ਜੀ। ਕਹਿਣ ਲੱਗੇ, ਭਾਈ ਸਾਨੂੰ ਜਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਇਹ ਨਹੀਂ ਕਿਹਾ ਕਿ ਅਸੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਆ, ਸਾਨੂੰ ਭਾਈ ਲੋਕ ਕਹਿੰਦੇ, ਪਿਆਰੇ ਕਹਿੰਦੇ, ਦੁਨੀਆਂ ਕਹਿੰਦੀ ਹੈ। ਸਮਝ ਗਿਆ, ਉਹਦੀ ਭਾਵਨਾ ਵੀ ਪੂਰੀ ਕਰਨੀ ਸੀ ਨਾ, ਇੱਛਾ ਪੂਰਕ ਸਾਰਿਕ ਸੁਖ ਦਾਤਾ ਹਰ, ਜਾਤ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਉਹਨੇ ਇੱਛਾ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਰਾਹੀਂ ਗ੍ਰਿਫ਼ਤਾਰ ਹੋਣ ਤੇ ਮੇਰਾ ਮਰਾਤਬਾ ਮਿਲ ਜਾਵੇ, ਮੈਨੂੰ ਮਰਾਤਬਾ ਚੰਗਾ ਮਿਲ ਜਾਵੇ। ਭਾਈ ਇੱਛਾ ਤਾਂ ਰੱਬ ਸਾਰੀਆਂ ਪੂਰੀਆਂ ਕਰ ਦਿੰਦਾ, ਪਰ ਭੈੜੀ ਇੱਛਾ ਨਹੀਂ ਕਰਨੀ ਚਾਹੀਦੀ। ਜੇ ਭੈੜੀ ਇੱਛਾ ਕਰਾਂਗੇ ਫਲ ਵੀ ਭੁਗਤਣਾ ਪੈਂਦਾ। ਫਲ ਭੁਗਤੇ ਬਿਨਾਂ ਕਰੇ ਕਰਮ ਟਲਦਾ ਨਹੀਂ। ਕਲਗੀ ਧਰ ਦਾ ਦਰਬਾਰ ਲੱਗਾ, ਇੱਕ ਚੋਰ ਨੇ ਪੰਡਤਾਂ ਵਾਲਾ ਲਿਬਾਸ ਬਣਾਇਆ, ਗਲ ਚ ਲਾਲ ਪਰਨ ਧੋਤੇ ਪਖਾਏ, ਹੱਥ ਵਿਚ ਗੁਰੂ ਕੇ ਪਿਆਰਿਓ ਮਾਲਾ ਪਕੜੀ ਹੋਈ ਹੈ, ਮੱਥੇ ਚ ਤਿਲਕ ਲਾਇਆ, ਆਨੰਦਪੁਰ ਸਾਹਿਬ ਦੇ ਜੋੜ ਮੇਲੇ ਤੇ ਖੀਸੇ ਕੱਟ ਲਏ। ਇੱਕ ਸਿੱਖ ਦਾ ਖੀਸਾ ਕੱਟਿਆ, ਸਤਿਗੁਰੂ ਜੀ ਦੇ ਪਾਸ ਗਿਆ, ਸਤਿਗੁਰੂ ਜੀ ਮੇਰਾ ਖੀਸਾ ਕੱਟਿਆ ਗਿਆ, ਆ ਗਈ ਦਰਬਾਰ ਵਿਚ ਬਹਿ ਗਿਆ ਭਾਈ ਕੋਈ ਨੀ। ਦੂਜਾ ਆ ਗਿਆ, ਤੀਜਾ ਵੀ ਢਿੱਲਾ ਜਿਹਾ ਮੂੰਹ ਕਰਕੇ ਆ ਗਿਆ, ਉਹ ਪੰਡਿਤ ਨੇ ਅਰਦਾਸ ਕੀਤੀ, ਚੋਰ ਪੰਡਿਤ ਨੇ, ਤੇ ਸਤਿਗੁਰੂ ਜੀ ਮੇਰੀਆਂ ਦੋ ਚੋਰੀਆਂ ਦਾ ਪਤਾ ਨਾ ਲੱਗੇ। ਜੋ ਤੀਜੀ ਚੋਰੀ ਵੀ ਕਰ ਲਈ, ਦਇਆ ਸਿੰਘ ਜੀ ਕੋਲ ਖੜੇ ਸੀ, ਮਹਾਰਾਜ ਕਹਿਣ ਲੱਗੇ, ਜਾ ਭਾਈ ਦਇਆ ਸਿੰਘ, ਇਸ ਤਰ੍ਹਾਂ ਦਾ ਇੱਕ ਲਿਬਾਸੀ ਪੰਡਿਤ ਹੈ ਉਹ ਚੋਰ, ਉਹਨੂੰ ਕੰਨੋਂ ਪਕੜ ਕੇ ਲਿਆਉਣਾ, ਬਾਹੋਂ ਪਕੜ ਕੇ ਨਹੀਂ ਲਿਆਉਣਾ, ਸੱਦ ਲਿਆ ਬੁਲਾ ਲਿਆ ਕੋਲ। ਮਹਾਰਾਜ ਕਹਿਣ ਲੱਗੇ, ਭਾਈ ਤੂੰ ਘਰੋਂ ਤੁਰਿਆ ਸੀ ਕਿ ਮੇਰੀਆਂ ਦੋ ਚੋਰੀਆਂ ਦਾ ਪਤਾ ਨਾ ਲੱਗੇ, ਤੇ ਤੂੰ ਆਪਣੇ ਇਰਾਦੇ ਤੇ ਨਹੀਂ ਰਿਹਾ, ਆਪਣੇ ਨਿਸ਼ਚੇ ਤੇ ਨਹੀਂ ਰਿਹਾ, ਆਪਣੇ ਬਚਨ ਤੇ ਨਹੀਂ ਰਿਹਾ, ਆ ਤੀਜਾ ਖੀਸਾ ਕਿਉਂ ਕੱਟਿਆ? ਇੱਛਾ ਤੇਰੀ ਵੀ ਪੂਰੀ ਹੋ ਗਈ, ਇੱਛਾ ਪੂਰਤ ਸਰਸਵਦਾਤਾ ਹਰ ਹੈ, ਪਰ ਇੱਛਾ ਇਹਨਾਂ ਸਿੱਖਾਂ ਦੀ ਵੀ ਪੂਰੀ ਹੋਣੀ ਹੈ ਜਿਹੜੇ ਦਰਸ਼ਨ ਕਰਨ ਵਾਸਤੇ ਆਏ, ਕਿ ਸਾਡੇ ਪੈਸੇ ਸਾਨੂੰ ਮਿਲ ਜਾਣ, ਤੇ ਚੰਗੀ ਤਰ੍ਹਾਂ, ਨਹੀਂ ਤਾਂ ਚਾਹਟਾ ਛਕਾਇਆ ਜਾਵੇਗਾ ਤੇ ਪੈਸੇ ਕੱਢ ਕੇ ਇੱਥੇ ਰੱਖ ਦੇ, ਸਾਰੇ ਰਖਵਾ ਲੈ। ਤੇ ਦਇਆ ਸਿੰਘ ਨੂੰ ਹੁਕਮ ਦਿੱਤਾ ਕਿ ਭਾਈ ਇਹਨੂੰ ਪਕੜ ਕੇ ਬਾਹਰ ਕੱਢ ਦੇਵੋ ਜੋੜ ਮੇਲੇ ਦੇ ਵਿੱਚੋਂ। ਐਸੀ ਹਾਲਤ ਸੀ, ਇੱਛਾ ਉਹਦੀ ਵੀ ਪੂਰੀ ਕਰ ਦਿੱਤੇ ਤੇ ਚਾਹਟਾ ਛਕਾ ਕੇ ਉਹਨੂੰ ਤੇ ਉਹਦੇ ਕੋਲੋਂ ਪੈਸੇ ਦਵਾ ਦਿੱਤੇ, ਸਿੱਖਾਂ ਨੂੰ ਇੱਛਾ ਉਹਨਾਂ ਦੀ ਵੀ ਪੂਰੀ ਕਰ ਦਿੱਤੇ। ਇੱਛਾ ਤਾਂ ਭਾਈ ਸਾਰੀਆਂ ਰੱਬ ਪੂਰੀਆਂ ਕਰਦਾ, ਪਰ ਜੇ ਚੰਗੀ ਇੱਛਾ ਹੋਵੇ ਤੇ ਫਿਰ ਉਹ ਖੁੱਸਦੀ ਨਹੀਂ ਕੋਲੋਂ, ਕੋਈ ਖੋ ਨਹੀਂ ਸਕਦਾ ਗਾ ਜੇ ਨਾਮ ਦੀ ਦਰਸ਼ਨਾਂ ਦੀ ਪਿਆਸ ਹੋਵੇ। ਸੋ ਜੈਸੀ ਭੁੱਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸਵਾਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ। ਜਿਨ੍ਹਾਂ ਨੂੰ ਇੱਛਾ ਦਰਸ਼ਨਾਂ ਦੀ ਹੈ ਉਹਨਾਂ ਨੂੰ ਪਰਮੇਸ਼ਰ ਆਪ ਆ ਕੇ ਮਿਲ ਪੈਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਕੜਾਉਣ ਵਾਸਤੇ ਇੱਛਾ ਕੀਤੀ ਹੈ, ਇਹਨੂੰ ਸਤਿਗੁਰੂ ਦੀ ਅਹੁਦਾ ਦਵਾਉਣ ਵਾਸਤੇ ਬਹਾਨਾ ਬਣਾ ਦਿੱਤਾ। 500 ਸਵਾਰ ਨਾਲ ਲੈ ਕਰਕੇ ਸਤਿਗੁਰੂ ਦੇ ਪਾਸ ਆਇਆ ਥਾਣੇਦਾਰ ਕੋਤਵਾਲ ਵਿੱਚੋਂ ਜਾ ਕੇ। ਸੋ ਸਤਿਗੁਰੂ ਜੀ ਨੂੰ ਪਕੜ ਲੱਗਾ, ਹੱਥ ਕੜੀਆਂ ਲਾਉਣ ਲੱਗਾ। ਮਹਾਰਾਜ ਕਹਿਣਗੇ, ਭਾਈ ਕੋਈ ਲੋੜ ਨਹੀਂ, ਤਿਆਰੀ ਕਰਕੇ ਆਏ ਹਾਂ, ਕਿਸੇ ਨੱਸ ਕੇ ਦੌੜ ਕੇ ਨਹੀਂ ਜਾਣ ਲੱਗੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਰ ਪਏ ਹੈ ਦਿੱਲੀ ਨੂੰ। ਦਿੱਲੀ ਜਿਹੜਾ ਰੇਲਾਂ ਦਾ ਵੱਡਾ ਉੱਚਾ ਪੁਲ ਹੈ, ਉਹ ਪਾਤਸ਼ਾਹ ਇੱਕ ਹਵੇਲੀ ਸੀ। ਪਹਿਲਾਂ ਜਦੋਂ ਜਾ ਕੇ ਮਿਲਾਪ ਹੋਇਆ, ਬਚਨ ਬਲਾਸ ਅਫਸਰ ਜੀ ਹੋਏ ਹਨ, ਪ੍ਰਸ਼ਨ ਪੁੱਤਰ, ਸਤਿਗੁਰੂ ਜੀ ਨੇ ਚੰਗੇ ਘੜਵੇਂ ਠੋਕਵੇਂ ਉੱਤਰ ਦੇ ਕਰਕੇ ਇਹਨੂੰ ਨਿਰੁੱਤਰ ਕੀਤਾ। ਔਰੰਗਜ਼ੇਬ ਦੇ ਮਨ ਚ ਖਟਿਆਈ ਸੀ ਕਿ ਇਹ ਹਵੇਲੀ ਵਿੱਚ ਪ੍ਰੇਤ ਰਹਿੰਦਾ ਹੈ, ਜੇ ਤਾਂ ਸਤਿਗੁਰੂ ਜੀ ਕਰਾਮਾਤੀ ਹੋਏ ਤੇ ਪ੍ਰੇਤ ਇੱਥੋਂ ਕੱਢ ਦੇਣਗੇ ਤਾਂ ਵੀ ਦਿੱਲੀ ਸੁਖੀ ਵਸ ਪਵੇਗੀ, ਤੇ ਜੇ ਸਤਿਗੁਰੂ ਵਿੱਚ ਕਰਾਮਾਤ ਨਾ ਹੋਈ ਤੇ ਪ੍ਰੇਤ ਇਹਨਾਂ ਨੂੰ ਨਾਸ਼ ਕਰ ਦੇਵੇਗਾ, ਸ਼ਰੀਰ ਕਰ ਦੇਵੇਗਾ। ਮੇਰੇ ਦੋਹਾਂ ਹੱਥਾਂ ਵਿੱਚ ਲੱਡੂ ਆ ਗਏ, ਮੈਂ ਜ਼ਰੂਰ ਹੁਣ ਮੁਸਲਮਾਨ ਸਾਰਿਆਂ ਨੂੰ ਬਣਾ ਲਵਾਂਗਾ, ਪਰ ਇਹਨੂੰ ਕੀ ਪਤਾ ਸੀ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਵਾਲੇ, ਇਹ ਗੱਲ ਹੋ ਜਾਣੀ ਆ ਪਸ਼ੂ ਪ੍ਰੇਤ ਮੁਗਧ ਕਉਤਾਰੇ ਪਾਹਣ ਪਾਰ ਕੌਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਕੌਣ ਸੀ ਸਤਿਗੁਰੂ ਜੀ ਨੂੰ ਮਾਰਨ ਵਾਲਾ? ਕਈ ਕਹਿੰਦੇ ਆ ਪ੍ਰੇਤ ਹੈ ਨੀ ਭਾਈ, ਸਾਰੀਆਂ ਚੀਜ਼ਾਂ ਹੈ। ਸਤਿਗੁਰੂ ਜੀ ਕਹਿੰਦੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇੱਕ ਅੱਧਾ ਨੀ ਕਰੋੜਾਂ ਕਈ ਕਰੋੜ, ਪਰ ਬਣਦਾ ਉਹ ਹੈ ਜਿਹੜਾ ਸ਼ਰਾਬ ਪੀਂਦਾ, ਬਣਦਾ ਉਹ ਹੈ ਜਿਹੜਾ ਪ੍ਰੀਤੀ ਕਰਦਾ, ਪਰ ਇਹ ਉਹ ਬਣਦਾ ਜਿਹੜਾ ਮੰਦਰ ਚ ਖਿਆਲ ਰੱਖ ਲਏ ਘਰ ਚ, ਤੇ ਪੱਕੀ ਹਵੇਲੀ ਪਾ ਕੇ ਛੱਡ ਚੱਲਿਆ, ਅੰਤ ਕਾਰਜ ਉਹ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਸਰਪ ਜੋਨ ਵਾਲ ਵਾਲ ਆਉਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਪ੍ਰੇਤ ਜੋਨ ਵਾਲ ਵਾਲ ਆਉਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਸੂਕਰ ਜੋਨ ਵਾਲ ਵਾਲ ਆਉਤਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਵੇਸਵਾ ਜੋਨ ਵਾਲ ਵਾਲ ਆਉਤਰੈ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਪੀਤੰਬਰ ਵਾਂ ਘੇਰੇ ਦਾ ਵਸੈ। ਜਿਹੜਾ ਪਰਮੇਸ਼ਰ ਨੂੰ ਯਾਦ ਕਰੇ ਉਹਦੇ ਹਿਰਦੇ ਵਿੱਚ ਹਰੀ ਵਸਦਾ ਹੈ, ਜਿਹੜਾ ਘਰ ਵਾਲੀ ਨੂੰ ਯਾਦ ਕਰਦਾ ਮਰ ਜਾਵੇ ਉਹ ਵੇਸਵਾ ਬਣਦਾ ਹੈ, ਜਿਹੜਾ ਮੰਦਰ ਨੂੰ ਯਾਦ ਕਰਦਾ ਮਰ ਜਾਵੇ ਉਹ ਪ੍ਰੇਤ ਬਣਦਾ ਹੈ। ਪ੍ਰੇਤ ਦਾ ਜਨਮ ਬੜਾ ਭਾਰੀ ਔਖ ਹੈ, ਆ ਸੂਈ ਹੁੰਦੀ ਕੱਪੜੇ ਸੀਪਣ ਵਾਲੇ, ਜਿਸ ਦੇ ਵਿੱਚ ਨੱਕੇ ਵਿੱਚ ਜੇ ਆਪਾਂ ਤਾਗਾ ਲਗਾਉਂਦੇ ਹਾਂ, ਇੰਨਾ ਬਰੀਕ ਮੂੰਹ ਹੁੰਦਾ ਪ੍ਰੇਤ ਦਾ, ਤੇ ਸਵਾ ਮਣ ਪੱਤਾ ਖੂਨ ਪੀਵੇ ਤਾਂ ਇਹਦੀ ਤ੍ਰਿਪਤੀ ਹੁੰਦੀ, ਪਰ ਇਹਨੂੰ ਤਾਂ ਖੂਨ ਹੀ ਇਹਨਾਂ ਮਿਲਣਾ ਔਖਾ ਹੈ। ਤੇਰੇ ਮਿਲ ਜਾਵੇ ਤੇ ਸਵਾ ਮਣ ਪੱਤਾ ਖੂਨ ਸੂਈ ਦੇ ਨੱਕੇ ਤੇ ਨਿਕਲਦਾ ਨਹੀਂ। ਸਾਰੀ ਜ਼ਿੰਦਗੀ ਗੁਰੂ ਕੇ ਪਿਆਰੇ ਪ੍ਰੇਤ ਦੀ ਭੁੱਖੇ ਦੀ ਜਾਂਦੀ ਹੈ, ਤੇ ਬਣਦਾ ਉਹ ਜਿਹੜਾ ਮੰਦਰ ਦਾ ਘਰ ਦਾ ਮੋਹ ਕਰੇ ਕਿ ਮੈਂ ਪੱਕੀਆਂ ਹਵੇਲੀਆਂ ਛੱਡ ਚੱਲਿਆ, ਉਹਨੂੰ ਗੁਰੂ ਕੇ ਪਿਆਰੇ ਇਸ ਜੂਨ ਵਿੱਚੋਂ ਨਿਕਲਿਆ ਨਹੀਂ ਜਾਵੇਗਾ। ਪੂਰੇ ਗੁਰੂ ਦੀ ਬਾਣੀ ਦਾ ਕਥਨ ਹੈ ਤੇ ਜਿਹੜਾ ਪੁੱਤਰਾਂ ਦਾ ਮੋਹ ਕਰਦਾ ਮਰ ਜਾਵੇ ਤੇ ਉਹ ਗੁਰੂ ਕੇ ਪਿਆਰੇ ਸੂਰ ਦੀ ਜੂਨ ਵਿੱਚ ਪੈਂਦਾ, 12 ਬੱਤੇ ਸੂਰ ਦੇ ਹੋ ਜਾਂਦੇ 6 ਮਹੀਨਿਆਂ ਪਿੱਛੋਂ, ਉਹ 4 ਫਿਰ ਪੂਰਾ ਹੋ ਜਾਂਦਾ ਪਹਿਲੇ ਸੰਕਲਪ ਦਾ। ਐਸੀ ਹਾਲਤ ਹੁੰਦੀ ਹੈ, ਇਹ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਹਵੇਲੀ ਵਿੱਚ ਰਹਿਣ ਵਾਸਤੇ ਕਿਹਾ, ਹਵੇਲੀ ਵਾਲੇ ਪ੍ਰੇਤ ਬਣੇ ਕਿਉਂ? ਦੋ ਭਾਈ ਸੇ, ਵੱਡਾ ਤਕੜਾ ਸੀ ਛੋਟਾ ਕਮਜ਼ੋਰ ਸੇ, ਹਵੇਲੀ ਰਲ ਕੇ ਦੋਹਾਂ ਨੇ ਭਾਈ ਖਰਚ ਕੀਤਾ। ਵੱਡਾ ਬੇਈਮਾਨ ਹੋ ਗਿਆ, ਛੋਟੇ ਭਾਈ ਨੂੰ ਕੱਢਣ ਵਾਸਤੇ ਯਤਨ ਕਰ ਲਿਆ। ਸੋ ਉਸਨੇ ਪੰਚਾਇਤ ਇਕੱਠੀ ਕੀਤੀ, ਸੰਗਤ ਦੇ ਵਿੱਚ ਪੰਚਾਇਤ ਦੇ ਝੂਠੀ ਸਹੁੰ ਖਾ ਗਿਆ। ਗੁਰੂ ਕੇ ਪਿਆਰੇ ਸਿੱਖ ਹੋ ਕੇ ਕਦੇ ਅਚਾਨਕ ਸੱਚੀ ਸਹੁੰ ਵੀ ਇੱਕ ਵਾਰੀ ਮੂੰਹ ਚੋਂ ਖਾਧੀ ਜਾਵੇ ਤੇ ਇੱਕ ਵਾਰੀ ਨਰਕ ਦਾ ਦੁੱਖ ਜ਼ਰੂਰ ਭੋਗਣਾ ਪੈਂਦਾ ਹੈ, ਭਾਵੇਂ ਗੁਰੂ ਕੇ ਪਿਆਰੇ ਰਹਿਤ ਵਾਲਾ ਵੀ ਹੋਵੇ ਜੇ ਸਹੁੰ ਖਾਵੇ। ਇੱਥੋਂ ਤੱਕ ਇਹ ਮਹਾਂਪੁਰਖਾਂ ਦਾ ਨਿਸ਼ਚਾ ਸੀ, ਉਹਨਾਂ ਦੇ ਰਸਨਾ ਤੋਂ ਬਚਨ ਦਾਸ ਨੇ ਸੁਣਿਆ, ਇੰਨਾ ਤਕੜਾ ਨਿਸ਼ਚਾ ਹੋਣਾ ਚਾਹੀਦਾ ਸਿੱਖ ਦਾ, ਜਿੰਦ ਭਾਵੇਂ ਨਿਕਲ ਜਾਵੇ ਕੋਈ ਭਰੋਸਾ ਕਰੇ ਤੇ ਚਾਹੇ ਨਾ ਕਰੇ, ਗੁਰੂ ਦਾ ਨਾਮ ਲੈ ਕੇ ਸਹੁੰ ਕਦੇ ਨਹੀਂ ਖਾਣੀ। ਗੁਰੂ ਕੇ ਸਿੱਖ ਨੇ ਉਹ ਜਿਹੜਾ ਸਿੱਖੀ ਲਿਬਾਸ ਤੇ ਸਿੱਖ ਦੀ ਜ਼ਬਾਨ ਤੇ ਭਰੋਸਾ ਨਹੀਂ ਕਰਦਾ ਤੇ ਉਹ ਸਹੁੰ ਖਾ ਕੇ ਕਰ ਲਵੇਗਾ। ਪਰ ਇਹ ਸਹੁੰ ਖਾਂਦੇ ਕਿਉਂ ਹੈ ਤੇ ਲੋਕੀ ਭਰੋਸਾ ਕਿਉਂ ਨਹੀਂ ਕਰਦੇ? ਅੱਜ ਦਾ ਸਿੱਖ ਸੌ ਸਹੁੰ ਖਾ ਕੇ ਤੇ ਫੇਰ ਵੀ ਘਰਦਿਆਂ ਨੂੰ ਠੱਗਣੋਂ ਨਹੀਂ ਹਟਦਾ ਤੇ ਮੁੜ ਕੇ ਕਹਿੰਦਾ ਮੈਂ ਚੌਧਰੀ ਹੈ। ਇਸ ਵਾਸਤੇ ਗੁਰੂ ਕੇ ਪਿਆਰੇ ਇਹ ਸਹੁੰ ਨੂੰ ਵੀ ਖਿਡੌਣਾ ਬਣਾ ਲਿਆ, ਜੇ ਅੱਜ ਦੇ ਲੋਕਾਂ ਨੇ ਹੁਕਮਨਾਮੇ ਨੂੰ ਸੁਣਛਣਾ ਬਣਾਇਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਪਿਆਰ ਨੂੰ ਅਡੋਲ ਨਿਸ਼ਚਾ ਬਖਸ਼ਣ। ਉਹ ਝੂਠੀ ਸਹੁੰ ਖਾਣ ਤੋਂ ਪੰਚਾਇਤ ਨੇ ਗੱਲ ਮੰਨ ਲਈ ਕਿ ਇਹਨੇ ਸਹੁੰ ਖਾ ਲਈ ਹੈ ਤੇ ਸਹੁੰ ਤੋਂ ਵੱਡੇ ਤੱਕ ਕੋਈ ਗੱਲ ਗਵਾਹੀ ਦੀ ਰਹਿ ਨਹੀਂ ਜਾਂਦੀ। ਉਹ ਛੋਟੇ ਨੂੰ ਵਿਚਾਰੇ ਨੂੰ ਬੇਦਖਲ ਕਰ ਦਿੱਤਾ, ਬੜਾ ਉਦਾਸ ਹੋਇਆ। ਪਰ ਸਮਾਂ ਪੈਣ ਤੇ ਜਿਹਦੇ ਨਾਲ ਬਹੁਤਾ ਪਿਆਰ ਹੋਵੇ, ਅੰਤ ਜਿੱਤ ਲਾਗੋ ਮਨ ਬਾਸਨ ਅੰਤ ਸਾਈ ਪ੍ਰਗਟਾਨੀ, ਜਿਸ ਪਾਸੇ ਮਨ ਦੀ ਸੁਰਤੀ ਲੱਗੀ ਹੋਵੇ, ਸੰਕਲਪ ਹੋਵੇ, ਫੁਰਨਾ ਹੋਵੇ, ਉਸੇ ਰਸਤੇ ਜੀਵ ਨੂੰ ਜਾਣਾ ਪੈਂਦਾ। ਮੰਦਰ ਦਾ ਫੁਰਨਾ ਰਹਿ ਗਿਆ, ਪ੍ਰੇਤ ਬਣ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹਨ, ਰਾਤ ਨੂੰ ਪ੍ਰੇਤ ਆਇਆ, ਭਾਗਾਂ ਵਾਲਾ ਫੇਰ ਵੀ ਬਣ ਗਿਆ, ਜਿਹਨੇ ਆ ਕੇ ਅਕਾਲ ਪੁਰਖ ਦੇ ਸਰਗੁਣ ਸਰੂਪ ਦੇ ਦਰਸ਼ਨ ਕੀਤੇ, ਸਤਿਗੁਰ ਦੇ ਚਰਨ ਤੇ ਬੇਨਤੀ ਕੀਤੀ, ਮੇਰੇ ਤੋਂ ਕੋਈ ਸੇਵਾ ਲਵੋ। ਮਹਾਰਾਜ ਕਹਿਣਗੇ ਜੋ ਕਰ ਸਕਦਾ ਕਰ ਲੈ, ਸਤਿਗੁਰ ਦੇ ਪਾਣੀ ਦੇ ਨੇੜੇ ਤਾਂ ਮੈਂ ਜਾ ਨਹੀਂ ਸਕਦਾ, ਜਿਸ ਚੀਜ਼ ਨੂੰ ਮੈਂ ਹੱਥ ਲਾਉਂਦਾ ਉਹ ਭ੍ਰਿਸ਼ਟੀ ਹੋ ਜਾਂਦੀ ਹੈ, ਖਰਾਬ ਹੋ ਜਾਂਦੀ। ਮਹਾਰਾਜ ਕਹਿੰਦੇ ਭਾਈ ਫਿਰ ਜਿਹੜੀ ਤੈਨੂੰ ਸੇਵਾ ਚੰਗੀ ਲੱਗਦੀ ਤੂੰ ਉਹ ਕਰ ਲੈ। ਗੰਨਿਆਂ ਦੇ ਕਮਾਲ ਦੇ ਇੱਖ ਦੇ ਖੇਤ ਵਿੱਚ ਗਿਆ, ਉੱਥੋਂ ਗੰਨਿਆਂ ਦੀ ਪੰਡ ਪੱਟ ਕੇ ਲਿਆਇਆ, ਸਤਿਗੁਰੂ ਦੇ ਹਾਜ਼ਰ ਕੀਤੀ। ਗੁਰੂ ਗਰੀਬ ਨਿਵਾਸ ਨੇ ਗੰਨੇ ਚੂਪੇ ਹਨ, ਗੰਨੇ ਚੂਪ ਕਰਕੇ ਜਿਹੜੀਆਂ ਛਿਲਕਾਂ ਬਾਹਰ ਸਿੱਟੀਆਂ, ਉਹ ਭਾਈ ਮਤੀ ਦਾਸ ਨੇ ਸੀਤ ਪ੍ਰਸ਼ਾਦ ਜਾਣ ਕੇ ਛਕ ਲਈਆਂ, ਚੂਪ ਲਈਆਂ, ਉਹਦਾ ਰਸਾ ਪ੍ਰਾਪਤ ਕਰਕੇ ਇਤਨੀ ਤਾਕਤ ਹਾਸਲ ਹੋ ਗਏ। ਭਾਈ ਮਤੀ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਇਹ ਜਿਹੜੇ ਜ਼ਾਲਮ ਆਪ ਜੀ ਦਾ ਅਪਮਾਨ ਕਰ ਰਹੇ, ਕੌੜੇ ਬਚਨ ਬੋਲਦੇ, ਕਦੇ ਕੁਝ ਕਦੇ ਕੁਝ ਕਹਿੰਦੇ ਹੈ, ਆਗਿਆ ਦੇ ਦੇਵੋ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦੇਵਾਂ, ਆਗਿਆ ਦੇਵੋ ਸਰਕਾਰੀ ਨੂੰ ਗਰਕ ਕਰ ਦੇਵਾਂ। ਮਹਾਰਾਜ ਹੱਸ ਪਏ। ਪਰ ਕਈ ਲੋਕ ਕਹਿੰਦੇ ਹਨ ਕਿ ਕਰਾਂ ਮਾਂ ਤਾਂ ਮਨ ਟਕਾ ਦਿਓ, ਜੇ ਤੁਸੀਂ ਸੰਤ ਹੈ ਤੇ ਸਾਨੂੰ ਸ਼ਾਂਤੀ ਬਖਸ਼ ਦਿਓ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ, ਕਬੀਰ ਰਿੱਧ ਸਿੱਧ ਜਾ ਤੋ ਫੁੜੀ, ਤਬ ਕਾਉਂ ਸਿਉਂ ਕਿਆ ਕਾਜ, ਤੇਰੇ ਕਹਿਣੇ ਕੀ ਗੱਤ ਕਿਆ ਕਹੋ, ਮੈਂ ਬੋਲ ਤੇ ਵੱਡ ਲਾਜ। ਭਗਤੀ ਕਹਿੰਦੇ ਸਾਨੂੰ ਤਾਂ ਸ਼ਰਮ ਆਉਂਦੀ, ਅਸੀਂ ਇਹ ਗੱਲਾਂ ਕਰੀਏ ਕਿ ਤੇ ਗੁਰੂ ਕੇ ਪਿਆਰਿਆ ਜੀ ਨੇ 10-15-20 ਸਾਲ ਲਾਏ ਹੋਣ ਤੇ ਤੂੰ ਉੱਠ ਕੇ ਸੌ ਕੇ ਘਰੋਂ ਤੇ ਆ ਕੇ ਕਹਿ ਦੇ ਬਾਬਾ ਜੀ ਕਮਾਈ ਮੈਨੂੰ ਦੇ ਦਿਓ, ਤੇ ਤੂੰ ਫੇਰ ਟੱਕਰਾਂ ਮਾਰਦਾ ਰਹੀ, ਉਹ ਬਾਬੇ ਦਾ ਦਿਮਾਗ ਖਰਾਬ ਤਾਂ ਨਾ ਜਿਹੜਾ ਤੈਨੂੰ ਦੇ ਦੇਗਾ, ਕਮਾਈ ਕਰ, ਜੇ ਕਮਾਈ ਕਰਨ ਦੇ ਬਾਵਜੂਦ ਵੀ ਤੈਨੂੰ ਨਾ ਮਿਲੇਗਾ ਫਿਰ ਬਾਬੇ ਨਾਲ ਗੱਲ ਕਰ ਲਿਆ, ਆਪੇ ਤੈਨੂੰ ਕਿਸੇ ਪਾਸੇ ਤੋਰੂ। ਬਾਣੀ ਪੜ੍ਹਨੀ ਨੇ, ਰਹਿਤ ਰੱਖਣੀ ਕੋਈ ਨੀ, ਗਾਤਰੇ ਕਿਰਪਾ ਨੇ, ਕਿੱਲੀ ਤੇ ਟੰਗ ਕੇ ਭੁੱਲ ਜਾਣਾ। ਇੱਕ ਆ ਮਿਲਿਆ ਰੇਲ ਦੇ ਵਿੱਚ ਭਾਈ ਤੇਰੇ ਕਿਰਪਾਨ, ਬਾਬਾ ਜੀ ਸੁਭਾਅ ਪਿਆ ਸੀ, ਮੰਜੇ ਦੇ ਸਰਾਣੀ ਰਹਿ ਗਏ। ਤੁਸੀਂ ਸ਼ਾਇਦ ਅਖਬਾਰਾਂ ਚ ਖਬਰ ਸੁਣੀ ਹੋਵੇਗੀ, 3 ਮਹੀਨੇ ਦੀ ਗੱਲ ਹੈ, ਪੰਜਾਬ ਦੇ ਵਿੱਚੋਂ ਬਾਘਾ ਪੁਰਾਣੇ ਥਾਣੇ ਦੀ ਇੱਕ ਖਬਰ ਸੀ, ਥਾਣੇਦਾਰ ਗਿਆ ਕਿਸੇ ਨੂੰ ਪਕੜਨ ਵਾਸਤੇ ਤੇ ਉਹਨਾਂ ਨੇ ਸ਼ਰਾਬ ਦੀ ਬੋਤਲ ਲਿਆ ਕੇ ਦੇ ਦਿੱਤੀ, ਸ਼ਰਾਬ ਪੀ ਲਈ ਉਹਨੇ ਤੇ ਰਾਤ ਨੂੰ ਉੱਥੇ ਸੌਂ ਗਿਆ ਪਿੰਡ ਵਿੱਚ ਹੀ ਤੇ ਆਪਣੀ ਪੇਟੀ ਲਾ ਕੇ ਪਿਸਤੌਲ ਰਿਵਾਲਵਰ ਲਾ ਕੇ ਉਹਨੇ ਰੱਖ ਦਿੱਤਾ ਫੀਤੇ ਜਿਹੇ ਸਮੇਤ ਤੇ ਉਹ ਕੁੱਤਾ ਆਇਆ ਤੇ ਕੁੱਤਾ ਲੈ ਗਿਆ ਵਰਦੀ ਤਾਂ ਤੇ ਪਿਸਤੌਲ ਖਿੱਚਿਆ ਨਾ ਗਿਆ ਤੇ ਅਖਬਾਰ ਦੀ ਖ਼ਬਰ ਆ ਅਕਾਲੀ ਪੱਤਰਕਾਰ ਦੇ ਤੇ ਉਹ ਅਗਲੇ ਦਿਨ ਅਖਬਾਰਾਂ ਵਿੱਚ ਖ਼ਬਰ ਆਏ ਕਿ ਥਾਣੇਦਾਰ ਦੀ ਪੇਟੀ ਨਹੀਂ ਠਿਉਂਦੇ ਤੇ ਰਿਵਾਲਵਰ ਵੀ ਕੁੱਤਾ ਲੈ ਚੱਲਿਆ ਸੀ ਪਰ ਰੱਸੀ ਲੰਮੀ ਹੋਣ ਕਰਕੇ ਉੱਥੇ ਰਹਿ ਗਿਆ ਪਿਆਰਿਆ ਉਹ ਤਾਂ ਪੇਟੀ ਚੰਮਦੀ ਹੈ ਤੇ ਛਿਆ ਜਾਵੇਗੇ ਤੇ ਕਿਰਪਾਨ ਤੇਰਾ ਧਰਮ ਦਾ ਚਿੰਨ ਉਹ ਇਹ ਕੁੱਤਾ ਹੀ ਤੇਰਾ ਧਰਮ ਲੈਗਾ ਤੇ ਬੰਦੇ ਤੋਂ ਆਪਣਾ ਧਰਮ ਤੂੰ ਕਿਵੇਂ ਬਚਾਵੇਂਗਾ ਜ਼ਾਲਮ ਤੋਂ ਕਿ ਸਿੱਖਾ ਤੇਰੇ ਸਿੱਖੀ ਪੱਲੇ ਰਹਿ ਗਏ ਤੂੰ ਆਪਣਾ ਧਰਮ ਹੀ ਛੱਡ ਦਿੱਤਾ ਹੈ ਹੁਣ ਇਹ ਸੁਣ ਕੇ ਹਟਿਆ ਕਿ ਸਿਰ ਭਾਵੇਂ ਦੇ ਦੇਈਏ ਧਰਮ ਨਾ ਛੱਡੀਏ ਤੇ ਤੈਨੂੰ ਇਹੀ ਔਖੀ ਹੋ ਗਈ ਕਿ ਤੂੰ ਕਿਰਪਾਨ ਪਾਉਣੀ ਬੜੀ ਮੁਸ਼ਕਲ ਸਮਝਦਾ ਹੈ ਸੋ ਰਹੋ ਵਿਚਾਰ ਇਸ ਪਾਸੇ ਅੱਗੇ ਬੇਨਤੀ ਕਰਾਂਗਾ ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨਾਂ ਚ ਉਹਨੇ ਲਿਆ ਕੇ ਸੇਵਾ ਕੀਤੀ ਮਤੀ ਦਾਸ ਸ਼ਕਤੀ ਪ੍ਰਾਪਤ ਹੋਈ ਇਹ ਬਚਨ ਸੁਣ ਕਰਕੇ ਦਿੱਲੀ ਤੇ ਲਾਹੌਰ ਦੇ ਟਕਰਾਉਣ ਦੇ ਉਹਦਾ ਛਪਾਈ ਜਿਹੜਾ ਦੂਤ ਸੀ ਔਰੰਗਜ਼ੇਬ ਦਾ ਉਹਦੇ ਪਾਸ ਗਿਆ ਜਾ ਕਰਕੇ ਕਹਿਣ ਲੱਗਾ ਬਾਦਸ਼ਾਹ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ ਚਾਹੁੰਦਾ ਹੈ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਤੂੰ ਗੁਰੂ ਕੇ ਸਿੱਖ ਨੂੰ ਵੀ ਮੁਸਲਮਾਨ ਨਹੀਂ ਬਣਾ ਸਕੇਗਾ ਗੁਰੂ ਨੂੰ ਮੁਸਲਮਾਨ ਬਣਾਉਣ ਤਾਂ ਬੜੀ ਦੂਰ ਦੀ ਗੱਲ ਹੈ ਕੀ ਗੱਲ ਗੁਰੂ ਕੇ ਸਿੱਖ ਨੇ ਅੱਜ ਆਹ ਗੱਲ ਕਹੀ ਹੈ ਕਿ ਦਿੱਲੀ ਤੇ ਲਾਹੌਰ ਮੈਂ ਖੜਕਾ ਸਕਦਾ ਹਾਂ ਈਰਖਾ ਦੀ ਅੱਗ ਦਾ ਸਾੜਾ ਹੋਇਆ ਕੋਲੇ ਬਣ ਗਿਆ ਗੁਰੂ ਕੇ ਪਿਆਰੇ ਸੜ ਕਰਕੇ ਈਰਖਾ ਦੀ ਅੱਗ ਵਿੱਚ ਉਸ ਵੇਲੇ ਆਪਣੇ ਦੂਤ ਨੂੰ ਭੇਜਿਆ ਭਾਈ ਮਤੀ ਦਾਸ ਜੀ ਨੂੰ ਪੂਰਨ ਬ੍ਰਹਮ ਗਿਆਨੀ ਤੇ ਨਿਹਚੇ ਵਾਲੇ ਗੁਰਸਿੱਖ ਨੂੰ ਆਪਣੇ ਪਾਸ ਬੁਲਾਇਆ ਔਰੰਗਜ਼ੇਬ ਨੇ ਕਹਿਣ ਲੱਗਾ ਮਤੀ ਦਾਸ ਤੂੰ ਇਹ ਗੱਲ ਕਹੀ ਕਿ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾ ਦੇਵਾਂਗਾ ਜੇ ਤਾਂ ਅੱਜ ਦੇ ਆਪਣੇ ਸਿੱਖਾਂ ਵਰਗਾ ਹੁੰਦਾ ਵੀ ਕਿਰਪਾਨ ਪਾਉਣੀ ਵੀ ਔਖੀ ਤੇ ਕਸ਼ਹਿਰਾ ਪਾਉਣਾ ਵੀ ਗਰਮੀ ਤੇ ਧੁੱਪ ਪੰਜ ਗਜ ਦੀ ਵੱਧੀ ਹੋਵੇ ਉਹ ਇਹਨਾਂ ਗਰਮੀ ਦੇ 2 ਮੀਟਰ ਦੇ ਕਸ਼ਹਿਰੇ ਦਾ ਮੁੜਕਾ ਆਉਂਦਾ ਪਰ ਉਹ ਪੂਰਨ ਗੁਰਸਿੱਖ ਸੀ ਸਤਿਗੁਰ ਤੇ ਭਰੋਸੇ ਵਾਲਾ ਸੀ ਗੁਰੂ ਘਰ ਦੇ ਨਾਲ ਪਿਆਰ ਕਰਨ ਵਾਲਾ ਸੀ ਉਸ ਪਿਆਰੇ ਨੇ ਉਸ ਵੇਲੇ ਚੰਗੀ ਤਰ੍ਹਾਂ ਖੜਕ ਕੇ ਕਿਹਾ ਹੈ ਕੀਨ ਨਹੀਂ ਮੰਨੀ ਆ ਫਲਾਨੇ ਦਾ ਕਾਰਖਾਨਾ ਜੇ ਮੈਂ ਇੱਥੇ ਕਿਰਪਾਨ ਪਾ ਲਈ ਨਾ ਮੈਨੂੰ ਕੱਢ ਦੇਗਾ ਫਲਾਨੇ ਦੇ ਇੱਥੇ ਫੈਕਟਰੀ ਚੱਲਦੀ ਉੱਥੇ ਮੈਂ ਗਿਆ ਤੇ ਸ਼ਹਿਰ ਕਿਹੜੇ ਕਸ਼ਹਿਰਾਂ ਦਾ ਲਵਾ ਦੇਣ ਕੀ ਥੋੜਿਆ ਖੜਾ ਤੇਰੀ ਅਸੀਂ ਕਮਾਈ ਵੱਲੋਂ ਸਿੱਖਾਂ ਨਿਗਾਹ ਮਾਰ ਮਤੀ ਦਾਸ ਵੱਲ ਹਿੰਦੁਸਤਾਨ ਦਾ ਰਾਜਾ 2.5 ਲੱਖ ਫੌਜ ਦਾ ਮਾਲਕ ਤੇ ਮਤੀ ਦਾਸ ਨੂੰ ਆਪਣੇ ਸਾਹਮਣੇ ਤਿਹਾੜ ਕੇ ਪੁੱਛ ਰਿਹਾ ਕਿ ਤੂੰ ਦੱਸ ਇਹ ਗੱਲ ਕਹੀ ਹੈ ਇਹਦਾ ਨਾਂ ਜੀਵਨ ਸੱਚ ਬੋਲੇ ਹੈ ਕਹਿਣ ਲੱਗਾ ਜਾਲਮ ਰਾਜੇ ਇਹ ਨੀ ਮੈਂ ਕਹਿੰਦਾ ਕਿ ਅੱਗੇ ਕਹੀ ਸੀ ਹੁਣ ਵੀ ਕਹਿੰਦਾ ਪਿੱਛੇ ਵੀ ਕਹੀ ਸੀ ਗਾਂ ਨੂੰ ਪੁੱਛੇਗਾ ਤਾਂ ਵੀ ਕਹਾਂਗਾ ਸੱਚ ਦਾ ਕਰੇ ਪੱਲਾ ਨੀ ਛੱਡਣਾ ਝੂਠ ਦੇ ਕਰੇ ਨੇੜੇ ਨੀ ਲੱਗਾਂਗਾ ਤੂੰ ਦੱਸ ਕੀ ਚਾਹੁੰਦਾ ਮਤੀ ਦਾਸ ਫਿਰ ਵਿਖਾ ਸਕਦਾ ਹਾਂ ਜੇ ਗੁਰੂ ਸਾਹਿਬ ਦੀ ਆਗਿਆ ਹੋ ਜਾਵੇ ਫੇਰ ਵਿਖਾ ਸਕਦਾ ਗੁਰੂ ਦੀ ਆਗਿਆ ਦੇਣਾ ਮੁਸ਼ਕਲ ਹੈ ਸੋ ਸਿੱਖ ਸਦਾ ਬੰਧ ਪਰ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਗੁਰੂ ਦੇ ਭਾਣੇ ਚ ਚੱਲਣਾ ਗੁਰੂ ਕੇ ਸਿੱਖ ਦਾ ਪਰਮ ਧਰਮ ਹੈ ਸਤਿਗੁਰੂ ਤੋਂ ਇੱਕ ਵਾਰੀ ਆਗਿਆ ਦਵਾ ਲਓ ਫਿਰ ਵੇ ਕਿਵੇਂ ਦਿੱਲੀ ਤੇ ਲਾਹੌਰ ਦੀਆਂ ਇੱਟਾਂ ਖੜਕਦੀਆਂ ਨਹੀਂ ਸਤਿਗੁਰੂ ਨੇ ਆਗਿਆ ਦਿੱਤੇ ਮਤੀ ਦਾਸ ਨੂੰ ਲਾਲਚ ਦੇ ਕਰਕੇ ਭਰਮਾਉਣਾ ਚਾਹੁੰਦਾ ਹੈ ਮਤੀ ਦਾਸ ਨੂੰ ਕਹਿਣ ਲੱਗਾ ਔਰੰਗਜ਼ੇਬ ਮਤੀ ਦਾਸ ਜੇ ਮੇਰੀ ਇੱਕ ਗੱਲ ਮੰਨ ਲਵੇ ਤੇਰੀ ਜਿੰਦੀ ਨਹੀਂ ਬਚੇਗੀ ਤੇਰਾ ਵਿਆਹ ਵੀ ਕਰ ਦਿਆਂਗਾ ਤੇਰੇ ਨਾਲ ਲੜਕਿਆਂ ਜਿਹੜੇ ਸੂਬੇ ਨਵਾਬਕ ਉਹਨਾਂ ਦੀਆਂ ਲੜਕੀਆਂ ਤੇਰੇ ਨਾਲ ਵਿਆਹ ਨਿਕਾਹ ਦਿਆਂਗਾ ਕੀ ਗੱਲ ਹੈ ਗੱਲ ਤਾਂ ਦੱਸ ਔਰੰਗਜ਼ੇਬ ਕਹਿਣ ਲੱਗਾ ਇੱਕ ਤਾਂ ਸ਼ਰਾਬ ਪੀ ਲੈ ਇੱਕ ਤੰਬਾਕੂ ਚੱਬ ਲੈ ਮੂੰਹ ਤੋਂ ਦਾੜਾ ਸਿਰ ਤੋਂ ਕੇਸ ਕਟਾ ਦੇ ਤੇ ਇੱਕ ਵਾਰੀ ਕਹਿ ਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਨਹੀਂ ਮਤੀ ਦਾਸ ਹੱਸਿਆ ਕੁਝ ਕੁ ਮੁਸ਼ਕੜਾਇਆ ਹੈ ਉਸ ਵੇਲੇ ਪੁੱਛਿਆ ਔਰੰਗਜ਼ੇਬ ਨੇ ਤੂੰ ਖੁਸ਼ ਹੈ ਵਿਆਹ ਕਰਾਉਣ ਵਿੱਚ ਉਹਦਾ ਖਿਆਲ ਸੀ ਕਿ ਸ਼ਾਇਦ ਇਹ ਜਵਾਨ ਹੈ ਇਹਦੀ ਸ਼ਾਦੀ ਨਹੀਂ ਹੁੰਦੀ ਹੋਣੀ ਲਾਲ ਚਾਹੁੰਦੇਗਾ ਵਿਆਹ ਦਾ ਤਾਂ ਖੁਸ਼ ਹੋ ਗਿਆ ਪਰ ਉਹਨੂੰ ਕੀ ਪਤਾ ਇਹ ਸਿੱਖ ਦੀ ਅਵਸਥਾ ਕਿੱਥੇ ਚੜੀ ਹੈ ਸੁਰਤ ਕਿਹੜੇ ਪਾਸੇ ਹੈ ਬ੍ਰਹਮ ਵਿੱਚ ਹੈ ਕਿ ਧੁਨੀ ਵਿੱਚ ਹੈ ਇਹਦਾ ਵਿਸਤਾਰ ਮੈਂ ਤਾਂ ਨਹੀਂ ਇਸ ਪਾਸੇ ਪਿਆਰੇ ਕੱਲ ਨੂੰ ਦੱਸ ਦਿਆਂਗੇ ਜਦੋਂ ਪੁੱਛਣਗੇ ਪਿਆਰੇ ਸ਼ਬਦ ਕੀ ਹੈ ਸੁਰਤ ਕੀ ਹੈ ਤੇ ਧੁਨ ਕੀ ਹੈ ਤੇ ਮੂਲ ਮੰਤਰ ਕੀ ਹੈ ਤੇ ਮਾਸ ਖਾਣ ਬਾਰੇ ਜਿਹੜੀ ਵਿਚਾਰ ਕਹੋਗੇ ਜਿੰਨੀ ਕਹਾਉਂਦੀ ਉਹਦੇ ਵਾਸਤੇ ਬੇਨਤੀ ਕਰਾਂਗਾ ਕੱਲ ਨੂੰ ਸੋ ਅੰਮ੍ਰਿਤ ਛਕਾਉਣਾ ਕਰਕੇ ਇਹ ਪ੍ਰਸੰਗ ਸ਼ਹੀਦੀ ਦਾ ਆਰੰਭ ਕੀਤਾ ਹੈ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਪਿਆਰਾ ਹੱਸਿਆ ਔਰੰਗਜ਼ੇਬ ਨੇ ਦੂਜੀ ਵਾਰੀ ਫੇਰ ਕਿਹਾ ਫੇਰ ਖਿੜਖਿੜਾ ਕੇ ਹੱਸ ਪਿਆ ਤੀਜੀ ਵਾਰੀ ਪੁੱਛਿਆ ਤਹਿ ਕਹਿ ਦਿੱਤਾ ਵਧਾਈ ਹੋਵੇ ਮੁਬਾਰਕਬਾਦ ਹੋਵੇ ਮਤੀ ਦਾਸ ਚੁੱਪ ਵੱਟ ਲਏ ਔਰੰਗਜ਼ੇਬ ਕਹੇਗਾ ਮਤੀ ਦਾਸ ਜਦੋਂ ਵਿਆਹ ਦਾ ਨਾਂ ਲਿਆ ਸੀ ਮੰਗਣੇ ਦਾ ਤੇਰਾ ਨਾਂ ਲਿਆ ਸੀ, ਉਦੋਂ ਖੁਸ਼ ਸੀ ਤੇ ਜੇ ਹੁਣ ਤੈਨੂੰ ਵਿਆਹ ਕਰਨ ਵਾਸਤੇ ਪਰਪੱਕਤਾ ਕਰ ਦਿੱਤੀ ਤੇ ਤੂੰ ਉਦਾਸ ਹੋ ਗਿਆ, ਚੁੱਪ ਕਿਉਂ ਹੋ ਗਿਆ? ਕਹਿੰਦਾ ਚੁੱਪ ਨੇ ਤੇਰੀ ਗੁਸਤਾਖੀ ਦੀ ਹੈ। ਹੈਰਾਨ ਹੋ ਗਿਆ ਹਿੰਦੁਸਤਾਨ ਦਾ ਰਾਜਾ, ਜ਼ਾਲਮ ਰਾਜਾ, ਹਕੂਮਤ ਵੀ ਦੂਜੀ, ਕੀ ਗੱਲ ਗੁਸਤਾਖੀ ਮੈਥੋਂ ਕੀ ਹੈ, ਕੀ ਹੋਈ ਹੈ? ਰੰਗ ਜੀ ਪੁੱਛਦਾ ਪੈਣ ਲੱਗਾ ਖਿਆਲ ਕਰ, ਸਮਾਂ ਸੀ ਦੁਨੀਆਂ ਦੇ ਉੱਪਰ ਹਿੰਦੁਸਤਾਨ ਦੀ ਜਿਹੜੀ ਨੌਜਵਾਨ ਕੋਈ ਲੜਕੀ ਸੀ ਉਹਨਾਂ ਦੀ ਇੱਜ਼ਤ ਤੁਹਾਡੇ ਵਰਗੇ ਜਰਵਾਣੇ ਲੁੱਟਦੇ ਸੀ, ਅੱਜ ਮੈਨੂੰ ਬੇਕਸੂਰੇ ਨੂੰ, ਬੇਗੋਛੇ ਨੂੰ ਕਟਹਿਰੇ ਦੇ ਵਿੱਚ ਸੋ ਗ੍ਰਿਫਤਾਰ ਕਰਕੇ ਖੜਾ ਕਰਕੇ ਦੋਸ਼ੀ ਠਹਿਰਾ ਕਰਕੇ ਝੂਠਾ ਦੋਸ਼ੀ ਕਰਾਰ ਦੇ ਕਰਕੇ ਮੇਰੇ ਤੇ ਤੁਸੀਂ ਫਤਵਾ ਲਾਉਣਾ ਚਾਹੁੰਦੇ ਹੋ, ਪਰ ਮੈਨੂੰ ਮਾਣ ਤੇ ਫਖਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖੀ ਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ, ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਤੇ। ਕਿਉਂ ਕਹਿਣ ਲੱਗਾ ਕਿ ਇਹ ਧੀਆਂ ਦੀ ਇਹਦੇ ਤੇ ਲੁੱਟਣ ਵਾਲੇ ਅੱਜ ਮੈਨੂੰ ਬੇਦੋਸ਼ੇ ਨੂੰ ਮੁਰਜਮ ਬਣੇ ਹੋਏ ਨੂੰ ਆਪਣੀਆਂ ਧੀਆਂ ਦੀਆਂ ਲੜਕੀਆਂ ਦੇ ਡੋਲੇ ਦਿੰਦੇ ਆ ਰਹੇ, ਪਰ ਐਸੇ ਡੋਲਿਆਂ ਨੂੰ ਮੈਂ ਜੁੱਤੀ ਦੀ ਨੋਕ ਨਾਲ ਠੁਕਰਾਉਂਦਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਨਹੀਂ ਛੱਡਾਂਗਾ। ਇਹਦਾ ਨਾਮ ਸੀ ਪਿਆਰੇ ਸਿੱਖੀ। ਤੇ ਅੱਜ ਕੀ ਹੈ, ਜਿਹੜਾ ਕੋਈ ਪੰਜਾਬ ਚ ਨਵਾਂ ਆਉਂਦਾ ਨੌਜਵਾਨ ਉਹ ਕੁੱਟ ਵਰਗੀ ਦਾੜੀ ਕਰ ਲੈਂਦਾ, ਮਤੀਰੇ ਵਰਗਾ, ਹਦਵਾਣੇ ਵਰਗਾ ਸਿਰ ਕੱਢ ਲੈਂਦਾ ਹੈ, ਤੇ ਜਿਹੜੇ ਇੱਧਰ ਵੀਰ ਹੈ ਉਹਨਾਂ ਦਾ ਇੱਕ ਤਾਂ ਫਾਇਦਾ ਹੈ ਕਿ ਦਾੜੀਆਂ ਕੇਸ ਹੈ, ਪਰ ਭਾਈ ਕਿਰਪਾਨ ਪਾਉਣ ਤੇ ਕਿਉਂ ਜਕਦੇ ਹੈ? ਕਾਗਜ਼ ਹੋਵੇ ਕੋਲਾਂ ਦੀ ਕੋਈ ਕੀਮਤ ਨਹੀਂ, ਉਹਦੇ ਤੇ ਮੋਹਰ ਜਿੰਨੇ ਰੁਪਈਆਂ ਦੀ ਲਾ ਦੇਵਾਂਗੇ ਉਨੀ ਕੀਮਤ ਦਾ ਬਣ ਜਾਵੇਗਾ। ਜੇ ਗੁਰੂ ਤੇ ਪਿਆਰੇ ਫੌਜੀ ਵਸਤਰ ਨਹੀਂ ਪਹਿਨੇ, ਫੀਤਾ ਨਹੀਂ ਲਗਾ, ਕਿਸੇ ਨੇ ਗੱਲ ਨਹੀਂ ਜੇ ਪੁੱਛਣੀ ਨਾ, ਤੁਸੀਂ ਉਸ ਮਿਲਟਰੀ ਵਿੱਚ ਫੌਜ ਜਾ ਕਰਕੇ ਸੋ ਕਹਿ ਸਕਦੇ ਕਿ ਅਸੀਂ ਭਰਤੀ ਕਦੇ ਨਹੀਂ ਕਹਿ ਸਕੋਗੇ, ਜਿੰਨਾ ਚਿਰ ਸਤਿਗੁਰੂ ਦੇ ਕਿਰਪਾਨ ਦੀ ਮੋਹਰ ਨਹੀਂ ਲੱਗੀ। ਕੀ ਪਤਾ ਕਿਹਦੇ ਪਾਸ਼ਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਨੇ ਜਵਾਬ ਦਿੱਤਾ, ਕਾਜੀ ਕੋਲ ਖੜਾ ਸੀ, ਜਿਵੇਂ ਅੱਜ ਕੱਲ੍ਹ ਜੱਜ ਕਹਿ ਲਈਏ, ਮਜਿਸਟਰ ਸੋ ਮਜਿਸਟਰੇ ਕਹਿ ਲਈਏ, ਫਤਵਾ ਲਾਉਣ ਵਾਲੀ ਇਹ ਮੁਸਲਮਾਨੀ ਮਜ਼ਹਬ ਦੇ ਵਿੱਚ ਇਹ ਕਾਜ਼ੀਆਂ ਨੂੰ ਫਤਵਾ ਲਾਉਣ ਦਾ ਹੱਕ ਸੀ। ਉਸ ਵੇਲੇ ਲਾਲ ਕਿਤੇਬ ਕੱਢ ਲਏ, ਕੱਢ ਕੇ ਦੋ ਪੱਤਰੇ ਉਧਰੋਂ ਲੱਗੇ ਦੋ ਦੂਜੇ ਪਾਸੇ, ਕਹਿਣ ਲੱਗੇ ਜੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਜ਼ ਦਿੱਤਾ ਜਾਵੇ। ਕੀ ਗੁਨਾਹ ਕੀਤਾ ਭਾਈ ਮਤੀ ਦਾਸ ਨੇ? ਕੋਈ ਬੇਪਤੀ ਵਾਲੀ ਗੱਲ ਨਹੀਂ ਕੀਤੀ, ਕੋਈ ਕਿਸੇ ਦੀ ਇੱਜ਼ਤ ਨਹੀਂ ਧੱਕੀ, ਕੋਈ ਚੋਰੀ ਯਾਰੀ ਠੱਗੀ ਨਹੀਂ ਕੀਤੀ, ਇੱਕੋ ਇੱਕ ਗੱਲ ਕਿ ਗੁਰੂ ਘਰ ਸਿੱਖ ਕਿਉਂ ਹੈ ਤੇ ਹਕੂਮਤ ਨਸ਼ੇ ਚਾ ਕਰਕੇ ਤੇ ਸਿੱਖੀ ਤੋਂ ਖਾਰਜ ਕਰਨਾ ਚਾਹੁੰਦਾ ਔਰੰਗਜ਼ੇਬ, ਤੇ ਗੁਰੂ ਘਰ ਸਿੱਖ ਸਿੱਖੀ ਦੇ ਪੂਰਨਿਆਂ ਤੇ ਚੱਲ ਕਰਕੇ ਪਰਪੱਕਤਾ ਸਹਿਤ ਆਪਣੇ ਜੀਵਨ ਨੂੰ ਨਿਭਾਉਣਾ ਚਾਹੁੰਦਾ ਹੈ। ਉਸ ਵੇਲੇ ਗੁਰੂ ਤੇ ਪਿਆਰੇ ਕਾਜ਼ੀ ਦੀ ਸੜੀ ਹੋਈ ਜ਼ਬਾਨ ਵਿੱਚੋਂ ਇਹ ਫਤਵਾ ਨਿਕਲਿਆ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਤੀਰ ਦਿੱਤਾ ਜਾਵੇ। ਇਹ ਫਤਵਾ ਲਾ ਕੇ ਹੱਥਕੜੀਆਂ ਤੇ ਬੇੜੀਆਂ ਲਾ ਕੇ ਮਤੀ ਦਾਸ ਨੂੰ ਇੱਕ ਰਾਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਕੱਟਣ ਵਾਸਤੇ ਭੇਜਿਆ। ਚਾਂਦਨੀ ਚੌਕ ਪਿੰਜਰੇ ਚ ਬੰਦ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਸ਼ਨ ਕੀਤੇ, ਜਾ ਕੇ ਨਮਸਕਾਰ ਕੀਤੇ, ਪੁੱਛਿਆ ਸੁਣਾ ਪਿਆਰਿਆ ਕੀ ਹਾਲ ਹੈ? ਸਤਿਗੁਰੂ ਪਿਤਾ ਵੀ ਚੜ੍ਹਦੀ ਕਲਾ ਹੈ ਪਰ ਪਰਚਾ ਬੜਾ ਸਖ਼ਤ ਪਿਆ ਹੈ, 100 ਦੇ 100 ਨੰਬਰ ਪੂਰੇ ਲੈ ਕੇ ਪਾਸ ਹੋਣ, 99 ਨੰਬਰ ਨਾ ਕਰੇ ਆਉਣ ਸਿੱਖੀ ਵਿੱਚੋਂ। ਗੁਰੂ ਘਰ ਤੇ ਸਭ ਤੋਂ ਪਹਿਲੀ ਸ਼ਹੀਦੀ 5ਵੇਂ ਪਾਤਸ਼ਾਹ ਜੀ ਦੀ ਹੈ ਤੇ ਗੁਰੂ ਕੇ ਗੁਰ ਸਿੱਖਾਂ ਦੇ ਤੇ ਧਰਮ ਦੀ ਰਾਖੀ ਵਾਸਤੇ ਸਭ ਤੋਂ ਪਹਿਲੀ ਸ਼ਹੀਦੀ ਮੇਰੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਸਿੱਖੀ ਦੇ ਪਰਚੇ ਉੱਤੇ ਫੇਲ ਨਾ ਹੋਵੇ। ਸਤਿਗੁਰੂ ਜੀ ਕਹਿਣ ਲੱਗੇ ਪਿਆਰਿਆ ਤੂੰ ਜਪਜੀ ਸਾਹਿਬ ਦਾ ਨਿਤਨੇਮੀ ਅਭਿਆਸੀ ਹੈ, ਜਪਜੀ ਸਾਹਿਬ ਦਾ ਪਾਠ ਆਰੰਭ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਗੁਰੂ ਨਾਨਕ ਦੇਵ ਜੀ ਇਹ ਨਹੀਂ ਕਿਹਾ ਕਿ ਅਸੀਂ ਕਰਾਂਗੇ, ਡੀਂਗ ਨਹੀਂ ਮਾਰੀ, ਕੋਈ ਹਲਤਾਰ ਦਾ ਬਚਨ ਨਹੀਂ ਕਿਹਾ, ਇੱਥੇ ਇੱਕ ਗੱਲ ਕਹੀ ਕਿ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਤੇਰੀ ਰਾਖੀ ਕਰਨਗੇ। ਜਪਜੀ ਸਾਹਿਬ ਦਾ ਪਾਠ ਕਰੀ, ਇਹ ਗੁਰੂ ਕੇ ਪਿਆਰੇ ਸਿੱਖਿਆ ਦਿੱਤੇ, ਭਾਈ ਮਤੀ ਦਾਸ ਜੀ ਨੂੰ ਧਰਮ ਦੀ ਰਾਖੀ ਕਰਨ ਵਾਸਤੇ ਜੋ ਪ੍ਰੇਰਨਾ ਕੀਤੀ ਹੈ ਉਹ ਦਾਸ ਅੱਗੇ ਪੜੇਗਾ, ਸਾਰੀ ਸੰਗਤ ਗੱਜ ਕੇ ਮਗਰ ਪੜੇ, ਸੰਗ ਜੀ ਨਾ ਰੱਖਿਓ, ਹੁਣ ਕੋਈ ਐਮਰਜੈਂਸੀ ਨਹੀਂ ਲੱਗੇਗਾ, ਕੋਈ ਮੀਸਾ ਤੇ DIR ਲਾ ਕੇ ਤੁਹਾਨੂੰ ਅੰਦਰ ਧੱਕ ਦੇਵੇਗਾ। ਸਤਿਗੁਰੂ ਦੀ ਕਿਰਪਾ, ਸੁਤੰਤਰ ਬੈਠੇ ਹੋ ਪਰ ਪੂਰੇ ਸੁਤੰਤਰ ਹਜੇ ਨਹੀਂ, ਇਹਦਾ ਫੇਰ ਵਿਸਤਾਰ ਕਰ ਲਾਂਗੇ ਕੱਲ੍ਹ ਦੇ ਦੀਵਾਨ ਵਿੱਚ ਕਿ ਪੂਰੇ ਸੁਤੰਤਰ ਕਿਉਂ ਨਹੀਂ, ਪਰ ਹੁਣ ਕੁਝ ਕੁ ਸੁਤੰਤਰ ਹੈ। ਸਤਿਗੁਰੂ ਗਰੀਬ ਨਿਵਾਸ ਜੀ ਆਪਣੇ ਪਿਆਰੇ ਨੂੰ ਧਰਮ ਦੀ ਰਾਖੀ ਕਰਨ ਵਾਸਤੇ ਕਿਹੜੀ ਪ੍ਰੇਰਣਾ ਦੇ ਰਿਹਾ ਤੇ ਅੱਜ ਆਪਾਂ ਕੀ ਕਰ ਰਹੇ, ਇਹ ਨਾਲ ਨਾਲ ਖਿਆਲ ਦਿਲ ਵਿੱਚ ਰੱਖਣਾ ਹੈ। ਸੋ ਉਹ ਗੁਰੂ ਕੇ ਪਿਆਰੇ ਇਹ ਨਾਰੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਸੱਚਖੰਡ ਵਾਸਤੇ ਭਿੰਡਰਾ ਮਹਿਤਾ ਵਾਲਿਆਂ ਨੇ, ਜਿਸ ਦੇ ਯੋਜਨਾ ਤੇ ਐਮਰਜੈਂਸੀ ਸੀ, ਉਹ ਗੁਰੂ ਕੇ ਪਿਆਰੇ ਸੰਕੀ ਜਲੂਸਾਂ ਦੇ ਵਿੱਚ ਕਿਤੇ ਇਹ ਨਾਰਾ ਰੱਖਿਆ ਸੀ ਜੋ ਦਾਸ ਬੇਨਤੀ ਕਰੇਗਾ ਪੜ੍ਹੇਗਾ ਅੱਗੇ ਜਦ ਕੇ ਸਾਰੇ ਨੇ ਬੋਲਣਾ ਕਿਹੜੀ ਪ੍ਰੇਰਣਾ ਦਿੱਤੀ ਹੈ ਚਾਨਵੀ ਚੌਂਕ ਵਿਚ ਪਿੰਜਰੇ ਚ ਬੰਦ ਬੈਠੇ ਆ ਪਿਆਰੇ ਮਤੀ ਦਾਸ ਨੂੰ ਧਰਮ ਦੀ ਰਾਖੀ ਵਾਸਤੇ ਦਿੱਤਿਆਂ ਬਾਦ ਮੇਰਾ ਧਰਮ ਸੁਰ ਦਿੱਤਿਆਂ ਬਾਦ ਮੇਰਾ ਦਿੱਤਿਆਂ ਬਾਦ ਮੇਰਾ ਦਿੱਤਿਆਂ ਬਾਦ ਮੇਰਾ ਦਿੱਤਿਆਂ ਬਾਦ ਨਹੀਂ ਰਹਿਣਾ ਧਰਮ ਸੁਰ ਦਿੱਤਿਆਂ ਬਾਦ ਨਹੀਂ ਰਹਿਣਾ ਦਿੱਤਿਆਂ ਬਾਦ ਨਹੀਂ ਰਹਿਣਾ ਧਰਮ ਸੁਰ ਦਿੱਤਿਆਂ ਬਾਦ ਨਹੀਂ ਰਹਿਣਾ ਚਾਂਦਨੀ ਚੌਕ ਵਿੱਚ ਪਿੰਜਰੇ ਚ ਬੰਦ ਬੈਠਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਿਆਰੇ ਪੂਰਨ ਗੁਰਸਿੱਖ ਦੇ ਹੱਥ ਕੜੀਆਂ ਬੇੜੀਆਂ ਲੱਗੀਆਂ ਦੇ ਸਮੇਤ ਉਸ ਪਿਆਰੇ ਨੂੰ ਸਿੱਖਿਆ ਦਿੱਤੀ ਜੋ ਬਚਨ ਕਾਲ ਗੁਰਪੂਰਸ ਸ਼ੀਤ ਗਾਂਟਰੀ ਬਾਦ ਵਾਲੇ ਮਹਾਂਵਾਦ ਅਨੁਸਾਰ ਰਿਵੇ ਰੂਪੀ ਪੱਲੇ ਵਿਚ ਬੰਨ ਲਾ ਘੁੱਟ ਕੇ ਬਚਨ ਨੂੰ ਚਾਂਦਨੀ ਚੌਕ ਵਿਚ ਅਗਲੇ ਦਿਨ ਖੜਾ ਕੀਤਾ ਗਿਆ ਭਾਈ ਮਤੀ ਦਾਸ ਜੀ ਨੂੰ ਆਰਾ ਲਿਆ ਕੇ ਕੋਲ ਰੱਖ ਦਿੱਤਾ ਆਰੇ ਦੇ ਭਾਈ ਮਤੀ ਦਾਸ ਜੀ ਨੇ ਹੱਥ ਫੇਰਿਆ ਔਰੰਗਜ਼ੇਬ ਦਾ ਜੋ ਜਲਾਦ ਹੈ ਉਹ ਪੁੱਛਦਾ ਹੈ ਔਰੰਗਜ਼ੇਬ ਵੀ ਕਹਿ ਰਿਹਾ ਕਿ ਜੇ ਆਰੇ ਤੋਂ ਭੈ ਲੱਗਦਾ ਹੈ ਤੇ ਸਿੱਖੀ ਛੱਡ ਦੇ ਸਾਡਾ ਧਰਮ ਕਬੂਲ ਕਰ ਲੈ ਭਾਈ ਮਤੀ ਦਾਸ ਕਹਿਣ ਲੱਗਾ ਨੀ ਮੈਂ ਆਰੇ ਤੇ ਹੱਥ ਇਸ ਵਾਸਤੇ ਫੇਰ ਰਿਹਾ ਹਾਂ ਕਿ ਤੁਹਾਡਾ ਆਰਾ ਮੇਰੇ ਸਰੀਰ ਨੂੰ ਤੀਰ ਸਕਦਾ ਹੈ ਤੇ ਤੁਹਾਡਾ ਆਰਾ ਖੁੰਡਾ ਹੋ ਚੁੱਕਾ ਮੁੜ ਚੁੱਕਾ ਹੈ ਮੈਂ ਆਪਣੇ ਮਨ ਰੂਪੀ ਆਰੇ ਦੇ ਦੰਦੇ ਤਿੱਖੇ ਕਰ ਲਵਾਂ ਤੁਸੀਂ ਇਸ ਆਪਣੇ ਆਰੇ ਨੂੰ ਤਿੱਖਿਆ ਕਰੋ ਪਰ ਇੰਨਾ ਯਾਦ ਅੱਜ ਰੱਖ ਲਿਓ ਜਦੋਂ ਮੇਰੇ ਸਿਰ ਤੇ ਆਰਾ ਰੱਖੋਗੇ ਇਹ ਆਰਾ ਤੁਹਾਡੀਆਂ ਜ਼ੁਲਮ ਦੀਆਂ ਰਾਜ ਦੀਆਂ ਜੜਾਂ ਵੱਢ ਕੇ ਖਾਰੇ ਸਮੁੰਦਰ ਚ ਪਾ ਦੇਵੇਗਾ ਮੇਰੀ ਕੁਰਬਾਨੀ ਤੋਂ ਮਗਰੋਂ ਚੇਤਾ ਰੱਖ ਲਓ ਕਿ ਤੁਹਾਡਾ ਰਾਜ ਗਰਕ ਕਿਵੇਂ ਹੁੰਦਾ ਹੈ ਇਹ ਬਚਨ ਪਿਆਰੇ ਨੇ ਹਿੰਦੁਸਤਾਨ ਦੇ ਰਾਜ ਦੇ ਮੂੰਹ ਤੇ ਕਹਿਤੇ ਕਾਂਡ ਨਹੀਂ ਮੰਨੀ ਪੁੱਛਿਆ ਹੈਰਾਨ ਹੋ ਕਰਕੇ ਤੇ ਭਾਈ ਤੇਰਾ ਜਿਹੜਾ ਮਨ ਰੂਪੀ ਆਰਾ ਤੂੰ ਤਿੱਖਾ ਕਿਵੇਂ ਕਰੇਗਾ ਟਕੋਰੇ ਨਾਲ ਅਰੇਤੀ ਨਾਲ ਤੇ ਸਾਹ ਨਾਲ ਆਰਾ ਤਿੱਖਾ ਕੀਤਾ ਜਾਂਦਾ ਹੈ ਤੇਰੇ ਕੋਲ ਚੀਜ਼ਾਂ ਕਿਹੜੀਆਂ ਹੈ ਉਹ ਤੇਰੇ ਕਹਿ ਸੀ ਗਿਆਨ ਰੂਪੀ ਟਕੋਰਾ ਹੈ ਭਗਤੀ ਰੂਪ ਰੇਤੀ ਹੈ ਸੋ ਇਸੇ ਤਰ੍ਹਾਂ ਇਹ ਗੁਰਬਾਣੀ ਰੂਪ ਇਹ ਸਾਹ ਹੈ ਇਹ ਤੇ ਮੈਂ ਆਪਣੇ ਮਨ ਰੂਪੀ ਆਰੇ ਦੇ ਦੰਦੇ ਤਿੱਖੇ ਕਰਾਂਗਾ ਪਰ ਚੇਤਾ ਰੱਖੋ ਕਿ ਤੁਹਾਡੀਆਂ ਜੁਰਮ ਦੀਆਂ ਜੜਾਂ ਵੱਢੀ ਦੀਆਂ ਕਿਵੇਂ ਹੈ ਜਦੋਂ ਸਿਰ ਤੇ ਆਰਾ ਰੱਖਿਆ ਹੈ ਪਿਆਰੇ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਜੂਨੀ ਸਾਧਨ ਗੁਰ ਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਇਹ ਗੁਰੂ ਕੇ ਪਿਆਰੇ ਮੂਲ ਮੰਤਰ ਆਰੰਭ ਦਿੱਤਾ ਜਲਦੀ ਸਾਹਿਬ ਸ਼ੁਰੂ ਕਰ ਦਿੱਤਾ ਹੈ ਪੰਚ ਪਰਿਵਾਰ ਦੇ ਪੌੜੀ ਤੇ ਜਦੋਂ ਪਿਆਰੇ ਦਾ ਨਿਤਨੇਮ ਦਾ ਪਾਠ ਆਇਆ ਹੈ ਉਸ ਵੇਲੇ ਸੀਸ ਦੇ ਉੱਪਰ ਚੱਲਿਆ ਹੋਇਆ ਆਰਾ ਸਿਰੇ ਤੱਕ ਪਹੁੰਚ ਗਿਆ ਦੋ ਫਾੜਾ ਪਿਆਰੇ ਦੇ ਸਰੀਰ ਦੇ ਹੋ ਗਏ ਹਨ ਦੋ ਗੁਰੂ ਕੇ ਪਿਆਰੇ ਟੁਕੜੇ ਵੱਖਰੇ ਵੱਖਰੇ ਹੋ ਗਏ ਦੋਵਾਂ ਫਾੜਿਆਂ ਵਿੱਚੋਂ ਜਿਹੜੇ ਦੋ ਸਿੰਘ ਸਾਹਿਬਾਨ ਸਤਿਗੁਰੂ ਦੀ ਤਾਬਿਆ ਬੈਠ ਕੇ ਧੁਰਕੇ ਬਣ ਕੇ ਅਖੰਡ ਪਾਠ ਦਾ ਭੋਗ ਪਾਉਂਦੇ ਹਨ ਇਸ ਤਰ੍ਹਾਂ ਦੋਹਾਂ ਪਾਲਿਆਂ ਵਿੱਚ ਜਪਜੀ ਸਾਹਿਬ ਦੇ ਬਾਕੀ ਸਾਰੀਆਂ ਪੌੜੀਆਂ ਦਾ ਨਿਤਨੇਮ ਹੋਇਆ ਕਿਸੇ ਛੁੱਟੀ ਨਾਲ ਤੱਕ ਕਹਿ ਕਰਕੇ ਸਤਿਗੁਰੂ ਗਰੀਬ ਨਿਵਾਸ ਜੀ ਦੇ ਪਿਆਰੇ ਨੇ ਭੋਗ ਪਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਆਪਣੀ ਸੁਰਤੀ ਨੂੰ ਬ੍ਰਹਮ ਦੀ ਧੁਨੀ ਵਿੱਚ ਜੋੜ ਕਰਕੇ ਗੁਰੂ ਕੇ ਪਿਆਰੇ ਇਹਦਾ ਨਾਮ ਹੀ ਬ੍ਰਹਮ ਹੈ ਇਹਦਾ ਨਾਮ ਹੀ ਸੁਰਤ ਹੈ ਇਹਦਾ ਨਾਮ ਹੀ ਧੁਨੀ ਹੈ ਬ੍ਰਹਮ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਰਤ ਹੈ ਭਾਈ ਮਤੀ ਦਾਸ ਜੀ ਦੀ ਬਿਰਤੀ ਤੇ ਧੁਨੀ ਹੈ ਗੁਰੂ ਕੇ ਪਿਆਰੇ ਸਤ ਚੇਤਨ ਆਨੰਦ ਧੁਨੀ ਦਾ ਪਤਾ ਨਹੀਂ ਕਿਹੜੇ ਦਾ ਪੁੱਛਣਾ ਚਾਹੁਣਗੇ ਦੱਸ ਦਿਆਂਗੇ ਜੇ ਸਮਾਂ ਆਵੇਗਾ ਧੁਨ ਨਾਮ ਹੈ ਸੁੰਦਰ ਦਾ ਧੁਨ ਨਾਮ ਹੈ ਆਵਾਜ਼ ਦਾ ਤੇ ਗੁਰੂ ਕੇ ਪਿਆਰੇ ਧੁਨੀ ਨਾਮ ਹੈ ਸੁਰਤੀ ਨੂੰ ਟਿਕਾਉਣ ਦਾ ਤੇ ਵੇਖਾਂਗੇ ਭਲਾ ਕਿਹੜੀ ਧੁਨੀ ਦੀ ਬਾਤ ਵਿਚਾਰ ਹੈ ਸੋ ਇਸ ਪਾਸੇ ਨਾ ਪਈਏ ਗੁਰੂ ਕੇ ਪਿਆਰੇ ਪਿਆਰੇ ਨੇ ਆਪਣੀ ਬਿਰਤੀ ਨੂੰ ਬ੍ਰਹਮ ਦੀ ਧੁਨੀ ਆਵਾਜ਼ ਦੇ ਵਿੱਚ ਸੱਤ ਚੇਤਨ ਦੇ ਵਿੱਚ ਸੱਤ ਚੇਤਨ ਆਨੰਦ ਸਰੂਪ ਧੁਨ ਦੇ ਵਿੱਚ ਜੋੜ ਲਿਆ ਹੈ ਐਸਾ ਲੀਨ ਹੋ ਗਿਆ ਪਿਆਰਾ ਸੂਰਜ ਕਿਰਨ ਮਿਲੇ ਜਲ ਕਾ ਰਲ ਹੋਇਆ ਰਾਮ ਜੋਤੀ ਜੋਤ ਰਹੀ ਸੰਪੂਰਨ ਥੀਆ ਰਾਮ ਦੇ ਮਹਾਵਾ ਸੰਸਾਰ ਜੋਤ ਮਿਲੀ ਸੰਗ ਜੋਤ ਰਾਜਾ ਢਾਲਦਾ ਉਹ ਵੇਖ ਲੀਨ ਹੋ ਗਿਆ ਪਿਆਰਾ ਇਸੇ ਤਰ੍ਹਾਂ ਭਾਈ ਜਿਆਲਾ ਤੇ ਭਾਈ ਸਤੀ ਰਾਮ ਜੀ ਨੂੰ ਰੂਲ ਪੇਟ ਕੇ ਸਾੜ ਕੇ ਰੂਲ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਪਿਆਰਿਆਂ ਨੂੰ ਪਰ ਸਿੱਖੀ ਤੋਂ ਮੂੰਹ ਨਹੀਂ ਮੋੜਿਆ ਸਤਿਗੁਰ ਦੀ ਕੁਰਬਾਨੀ ਹੋਏ ਔਰੰਗਜ਼ੇਬ ਕਹਿਣ ਲੱਗਾ ਇੱਥੋਂ ਤੱਕ ਵੀ ਕਹੇ ਤਾਂ ਮੈਂ ਆਪਣੀ ਲੜਕੀ ਦਾ ਡੋਲਾ ਦੇ ਦਿੰਦਾ ਹਾਂ ਮਹਾਰਾਜ ਕਹਿਣਗੇ ਕੋਈ ਸ਼ਰਮ ਕਰ ਧੀਆਂ ਦੇ ਨਾਲ ਤੇਰੇ ਪਿਤਾ ਨੇ ਵਿਆਹ ਨਹੀਂ ਕਰਾਏ ਜੇ ਤੇਰੀ ਲੜਕੀ ਇਹ ਸਾਡੀ ਲੜਕੀ ਹੈ ਤੈਨੂੰ ਕੋਈ ਸੰਕੋਚ ਕਰਨੀ ਚਾਹੀਦੀ ਇਹਦੀਆਂ ਗੱਲਾਂ ਤੋਂ ਇਹ ਬਚਨ ਮਹਾਰਾਜ ਮੇਰੇ ਮੂੰਹ ਤੇ ਕਹੇ ਮਹਾਰਾਜ ਕਹਿਣਗੇ ਮੈਂ ਪਾਪ ਕਿਉਂ ਕਰਨ ਲੱਗਾ ਕਹਿੰਦਾ ਜੀ ਦੋਹਾਂ ਤੋਂ ਇੱਕ ਬਣਾ ਦੇਣਾ ਸਤਿਗੁਰ ਜੀ ਕਹਿੰਦੇ ਨਹੀਂ ਦੋਹਾਂ ਤੋਂ ਤਿੰਨ ਬਣ ਗਏ ਖੁਦਾ ਨੂੰ ਕੁਝ ਹੋਰ ਪਾਉਂਦਾ ਤੈਨੂੰ ਕੁਝ ਹੋਰ ਪਾਉਂਦਾ ਤਜਰਬਾ ਕਰਕੇ ਰਖਾਇਆ ਕਾਲੀਆਂ ਮਿਰਚਾਂ ਕਾਫੀ ਇਕੱਠੀਆਂ ਕਰਕੇ ਉਹਨਾਂ ਨੂੰ ਸਾੜ ਕੇ ਕੱਪੜ ਛਾੜ ਕਰਕੇ ਵਿਖਾ ਦਿੱਤਾ ਤਿੰਨ ਮਿਰਚਾਂ ਸਾਫ਼ ਨਿਕਲੀਆਂ ਸੀ ਮਹਾਰਾਜ ਕਹੇ ਸਾਡੀ ਕੁਰਬਾਨੀ ਤੋਂ ਮਗਰੋਂ ਖਾਲਸਾ ਪੰਥ ਪੈਦਾ ਹੋਵੇਗਾ ਜਿਹੜਾ ਸਮੂਹ ਧਰਮਾਂ ਦੀ ਰਾਖੀ ਵਾਸਤੇ ਹਰ ਵੇਲੇ ਜੂਝਣ ਵਾਸਤੇ ਤਿਆਰ ਰਹੇਗਾ ਪਰ ਅੱਜ ਅਫਸੋਸ ਆ ਉਸ ਖਾਲਸੇ ਦੀ ਇਸ ਗੁਰੂ ਕੇ ਪਿਆਰੇ ਹੋਣ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਡੀ ਕੁਰਬਾਨੀ ਕੀਤੀ ਇਹੋ ਜਿਹਾ ਸੂਰਬੀਰ ਖਾਲਸਾ ਪੈਦਾ ਕੀਤਾ ਅੱਜ ਥਾਵਾਂ ਥਾਵਾਂ ਤੇ ਗੁਰਦੁਆਰੇ ਸੜਨ ਥਾਵਾਂ ਥਾਵਾਂ ਤੇ ਸਰੂਪਾਂ ਨੂੰ ਅੱਗਾਂ ਲੱਗਣ ਥਾਵਾਂ ਥਾਵਾਂ ਤੇ ਬਦਨਾਮੀ ਹੋਵੇ ਕੰਨਾਂ ਤੇ ਹੱਥ ਪੈਰੇ ਸਾੜਾਂ ਤੇ ਅੰਮ੍ਰਿਤ ਛਕਣ ਤੋਂ ਕਿੰਨੀ ਨਫ਼ਰਤ ਹੈ ਕਿੰਨੀ ਸੰਕੋਚ ਹੈ ਕਿਉਂ ਅੰਮ੍ਰਿਤ ਛਕਾਇਆ ਸਤਿਗੁਰੂ ਨੇ ਜਿਹੜੇ ਸ਼ਹੀਦੀ ਹੋਵੇ ਤੇਜ ਬਹਾਦਰ ਸਾਹਿਬ ਪਿਤਾ ਜੀ ਦੇ ਔਰੰਗਜ਼ੇਬ ਨੇ ਡਿਉਂਡੀ ਪਟਾ ਦਿੱਤੀ ਕਿ ਕੋਈ ਗੁਰੂ ਕਾ ਨਾਨਕ ਨਾਮ ਲੇਵਾ ਸਿੱਖ ਸਤਿਗੁਰੂ ਦੇ ਘਰ ਦਾ ਕੋਈ ਸੰਸਕਾਰ ਕਿਤੇ ਸੀ ਤਾਂ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਪਹੁੰਚ ਗਿਆ ਸੀ ਇਹ ਸਾਖੀ ਇਹਨੇ ਕਿ ਛੱਡ ਦਿੱਤੀ ਸਮਾਂ ਥੋੜਾ ਹੋਣ ਦਾ ਕਾਰਨ ਸੋ ਗੁਰੂ ਕੇ ਪਿਆਰੇ ਘਰ ਦਾ ਸੰਸਕਾਰ ਕਰਨ ਵਾਸਤੇ ਕੋਈ ਨਾ ਕਹਿ ਸਕਿਆ ਮੈਂ ਸਿੱਖ ਚੌਦਾਂ ਸੌ ਘਰ ਸੀ ਦਿੱਲੀ ਦੇ ਵਿੱਚ ਇੱਥੇ ਕਹਿੰਦੇ ਨਾ 50,000 ਦੀ ਗਿਣਤੀ ਕਾਟੇ ਦੇ ਵਿੱਚ 1400 ਘਰ ਸੀ ਦਿੱਲੀ ਦੇ ਵਿੱਚ ਵੇਸਵਾ ਦਾ ਅਖਾੜਾ ਲੱਗਾਂਗੇ ਤਾਂ ਵੱਡੇ ਗਰਾਊਂਡ 'ਚ ਬੈਠਣ ਨੂੰ ਥਾਂ ਨਹੀਂ ਸਿਆਉਂਦਾ ਤੇ ਜੇ ਕਥਾ ਤੇ ਕੀਰਤਨ ਸੁਣਨਾ ਤੇ ਫਿਰ ਜੇ ਇੰਨੇ ਕੀ ਮਨਜ਼ੂਰ ਕਰ ਲਓ ਭਾਈ ਮਨਜ਼ੂਰ ਨਾ ਸਿੱਧਾ ਟੀਕਣੇ ਸਾਹਿਬ ਦਾ ਆਨੰਦ ਮਾਣਨਾ ਕਥਾ ਕਰਨੀ ਹੈ ਪਰ ਜੋਰ ਹੀਰਿਆਂ ਦਾ ਤੇ ਲਾਲਾਂ ਦਾ ਗਾਹ ਤੇ ਵਿਰਲਾ ਹੀ ਜ਼ਰੂਰੀ ਹੁੰਦਾ ਗੰਢੇ ਮੂਲੀਆਂ ਗਾਜਰਾਂ ਖਰੀਦੀਆਂ ਹੋਣ ਤੇ ਜਣਾ ਖਣੇ ਜਾ ਕੇ ਦੁਕਾਨ ਤੇ ਖੜੋ ਜਾਂਦਾ ਪਰ ਦਾਵਤ ਤੋਂ ਬਿਨਾਂ ਕਥਾ ਦੇ ਕੀਰਤਨ ਸੁਣਿਆ ਵੀ ਨਹੀਂ ਜਾਂਦਾ ਸੋ ਸਤਿਗੁਰੂ ਗਰੀਬ ਵਾਰ ਸੱਚੇ ਪਾਤਸ਼ਾਹ ਕੁਰਬਾਨੀ ਤੋਂ ਮਗਰੋਂ ਦਿਉੜੇ ਪਟਾਉਣ ਤੋਂ ਉਪਰੰਤ 1400 ਧਾਰੀ ਤੇ ਜਦੋਂ ਕਿਸੇ ਨੇ ਵੀ ਤੂੰ ਚਾਣਾ ਕੀਤੀ ਪਤਾ ਲੱਗਾ ਕੰਮੀ ਧਰਜੀ ਨੂੰ ਪੰਜਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਜਿਹਨੇ ਵੀਰ ਹਾਸੇ ਤਿਆਰ ਕਰਕੇ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੇ ਬਚਨ ਕਹੇ ਸੀਗੇ ਚੰਦੂ ਦੇ ਨਕੇਲ ਨਾ ਪਾਈਏ ਤੇ ਆਹ ਗਰਾਹ ਲੱਗੇ ਜੇ ਨਿਸ਼ਾਨ ਸਾਹਿਬ ਦੇ ਨਾ ਚਲਾਈਏ ਆਹ ਸਾਨੂੰ ਗਰਾਹ ਲੱਗੇ ਧਾਤ ਦੇ ਭਾਂਡਿਆਂ ਵਿੱਚ ਨਾ ਪਕਾਈਏ ਫੌਜਾਂ ਰੱਖ ਕੇ ਤੇ ਦੰਡ ਨਾ ਜਾਲਮਾਂ ਨੂੰ ਦੇਈਏ ਧੌਸੇ ਤੇ ਟਕੋਰ ਨਾ ਲਾਈਏ ਸਾਨੂੰ ਆਹ ਗੁਨਾਹ ਲੱਗਣ ਇਹ ਨਿਯਮ ਕੀਤਾ ਸੀ ਸਤਿਗੁਰੂ ਗਰੀਬ ਨਿਵਾਜ ਨੇ ਉਹ ਪੂਰੇ ਕਰਕੇ ਵਿਖਾਏ ਹੈ ਉਹਨਾਂ ਦੇ ਜਿਹੜੇ ਕਿਰਾਹ ਤੇ ਕੂੜਿਆਂ ਨੇ ਮਿੱਤਰ ਦੋਸਤ ਸਿੱਖ ਬਣੇ ਸੀ ਉਹਨਾਂ ਦੀਆਂ ਛਾਪੀਆਂ ਧੜਕਣ ਲੱਗ ਪਈਆਂ ਛੱਡ ਕੇ ਛੇਵੇਂ ਪਾਤਸ਼ਾਹ ਨੂੰ ਚਲੇ ਗਏ ਸੀ ਸਿੱਖ ਨੂੰ ਸਿੱਖ ਨੇ ਛੱਡ ਦੇਣਾ ਤਾਂ ਮਾਮੂਲੀ ਗੱਲ ਹੀ ਹੈ ਗਰਮ ਪ੍ਰਚਾਰ ਸੁਣ ਕੇ ਸੋ ਗੁਰੂ ਤੇ ਪਿਆਰੇ ਦਸਵੇਂ ਪਾਤਸ਼ਾਹ ਨੇ ਵੀਰ ਰਸ ਵਿਚਾਰ ਕਰਕੇ ਉਹ ਕਹਿ ਕਿ ਅੱਜ 1400 ਘਰ ਦੇ ਵਿੱਚੋਂ ਸਿੱਖਾਂ ਦੇ ਵਿੱਚੋਂ ਇੱਕ ਵੀ ਉੱਠ ਕੇ ਇਹ ਕਹਿਣ ਦੀ ਜ਼ਰੂਰਤ ਨਹੀਂ ਰੱਖ ਸਕਿਆ ਕਿ ਮੈਂ ਗੁਰੂ ਕਾ ਸਿੱਖ ਹਾਂ ਅਸੀਂ ਐਸਾ ਖਾਲਸਾ ਪੰਥ ਪੈਦਾ ਕਰਾਂਗੇ ਜਿਸ ਦੇ ਦਰਸ਼ਨ ਦੀ ਲੋੜ ਨਹੀਂ ਪਵੇਗੀ ਲੱਖਾਂ ਦੇ ਵਿੱਚ ਇੱਕ ਸਾਡਾ ਪੁੱਤ ਸਿੱਖ ਖੜਾ ਹੋਵੇਗਾ ਉਹਦਾ ਪਤਾ ਲੱਗੇਗਾ ਕਰਨਗੇ ਧੜ ਦਾ ਪੁੱਤ ਹੈ ਅੱਜ ਅਫਸੋਸ ਤੇ ਦੁੱਖ ਹੈ ਉਹਨਾਂ ਸਿੱਖਾਂ ਦੀ ਇਸ ਕਰਨੀ ਤੇ ਜਿਹੜੇ ਹੁਣ ਦੇ ਮੌਕੇ ਰਹੇ ਹੈ ਪਹਿਲਾਂ ਤਾਂ ਕਿਰਪਾਨ ਪਾਉਂਦੇ ਹੀ ਨਹੀਂ ਇਹ ਸ਼ਰਮ ਆ ਜਾਂਦੀ ਹੈ ਪਿਸਤੌਲ ਪਾਉਣਾ ਇਹ ਪਾ ਸਕਦੇ ਹੋ ਭਾਵੇਂ 10 ਕਿਲੋ ਦਾ ਪਵਾ ਦਿਓ ਰਾਈਫਲ ਚੱਕ ਸਕਦੇ ਹੈ ਸ਼ਰਾਬ ਦੇ ਬਲੈਂਡਰ ਮੋਢਿਆਂ ਦੇ ਚੱਕ ਕੇ ਭੱਜ ਸਕਦੇ ਬੋਤਲਾਂ ਮੇਥਿਆਂ ਚ ਟੰਗ ਸਕਦੇ ਹੈ ਤੇ ਕਿਰਪਾਨ 9 ਇੰਚੀ ਪਾਉਣੀ ਬਹੁਤ ਮੁਸ਼ਕਲ ਹੋ ਗਈ ਹੈ ਤੇ ਜੇ ਗੁਰੂ ਕੇ ਪਿਆਰੇ ਪਾਉਂਦੇ ਨੇ ਤੇ ਪਾ ਲੈਣ ਤੇ ਥੱਲੇ ਦੀ ਤੇ ਜੇ ਭਾਈ ਉੱਤੋਂ ਨੀ ਪਾ ਲੈਣੇ ਕੀ ਤੈਨੂੰ ਪਾਪ ਲੱਗ ਜਾਵੇ ਮਹਾਰਾਜ ਕਹਿੰਦੇ ਜੋ ਗੁਰ ਗੋਪਾ ਆਪਣਾ ਤੇ ਨਰ ਬੁਰਿਆਰੀ ਤਿਲਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੇ ਸਤਿਗੁਰੂ ਨੇ ਕਿਰਪਾਨ ਪਵਾਈ ਤਾਂ ਕਿ ਪੁੱਛਣਾ ਨਾ ਪਵੇ ਤੂੰ ਕਿਹਦਾ ਪੁੱਤ ਹੈ ਤੂੰ ਕਿਹਦਾ ਸਿੱਖ ਹੈ ਤੇ ਕਿਰਪਾਨ ਥੱਲੇ ਵੀ ਪਾਈ ਪਹਿਲਾਂ ਪੁੱਛਣਾ ਪੈਂਦਾ ਭਾਈ ਸਾਹਿਬ ਅੰਮ੍ਰਿਤ ਛਕਿਆ ਹੈ ਬਾਬਾ ਜੀ ਮੈਨੂੰ ਤਾਂ 20 ਸਾਲ ਹੋ ਗਏ ਤੇ 20 ਸਾਲਾਂ ਤੇਰਾ ਡਰ ਨਹੀਂ ਲੱਥੇਗਾ ਵੀ ਮੈਂ ਥੱਲੇ ਜਾਣ ਕਿਰਪਾਨ ਨਾ ਪਾਵਾਂ ਉੱਪਰ ਦੀ ਪਾ ਲਵਾਂ ਤੇਰੇ 20 ਸਾਲਾਂ ਚ ਤੇਰਾ ਡਰ ਵੀ ਦੂਰ ਹੋਇਆ ਤੇ ਹੁਣ ਭਾਈ ਕਿਵੇਂ ਹੋ ਜਾਏਗਾ ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕੈਸਾ ਸੁੰਦਰ ਗਹਿਣਾ ਦਿੱਤਾ ਤੱਤੀ ਤਰੀ ਤੇ ਆਪਣੇ ਪਿਤਾ ਨੂੰ ਬਿਠਾਉਣਾ ਪਿਆ ਤਾਂ ਮੀਰੀ ਪੀਰ ਦੇ ਮਾਲਕ ਨੇ ਇਹ ਸੁੰਦਰ ਅਮੋਲਕ ਗਹਿਣਾ ਸ੍ਰੀ ਸਾਹਿਬ ਪਹਿਨੀ ਨੌਵੇਂ ਪਾਤਸ਼ਾਹ ਪਿੰਜਰੇ ਚ ਬੰਦ ਰਹੇ ਇਸੇ ਗੁਰੂ ਕੇ ਪਿਆਰੇ ਸਿੱਖ ਦੇ ਜੰਗੂ ਦੀ ਰਾਖੀ ਵਾਸਤੇ ਸਮੂਹ ਧਰਮਾਂ ਦੀ ਬਚਤ ਵਾਸਤੇ ਸੱਚੇ ਪਾਤਸ਼ਾਹ ਨੇ ਕੁਰਬਾਨੀ ਦਿੱਤੀ। ਪੰਜਾਂ ਪਿਆਰਿਆਂ ਦੇ ਸਿਰ ਵਜੇ ਬੱਤਰਾ ਛੱਤਰਾ ਕੋਈ ਨੀ ਵੱਡਿਆ। ਇੱਕ ਮੈਂ ਬੇਨਤੀ ਕਰਾਂ ਸੰਗਤ ਨੂੰ, ਪਿਆਰੇ ਜੇ ਕੋਈ ਗਿਆਨੀ ਕੋਈ ਸੰਤ ਕੋਈ ਲੀਡਰ ਕੋਈ ਵਜ਼ੀਰ ਕੋਈ ਪ੍ਰਚਾਰਕ ਕੋਈ ਖਜ਼ਾਨਚੀ ਪ੍ਰਧਾਨ ਕਹਿੰਦਾ ਦੱਸਣ ਪਾਤਸ਼ਾਹ ਨੇ ਬੱਤਰੇ ਵੱਡੇ ਲਿਹਾਜ਼ਾ ਕਰਿਆ ਕਰੋ, ਕੰਨੋਂ ਪਕੜ ਕੇ ਤਾਰ ਲਿਆ ਕਰੋ ਸਟੇਜ ਤੋਂ। ਸਤਿਗੁਰੂ ਪਿਤਾ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਨ ਨੂੰ 60 ਸਾਲ ਹੋ ਗਏ ਹੋਣ ਤੇ ਰੁਸਤ ਮਰਾ ਕੇ ਬਾਲੇ ਵਾਲੇ ਨੂੰ ਪੂਨੇ ਦੇ ਕਿਲੇ ਵਿੱਚੋਂ ਕੱਢ ਕੇ ਤੇ ਮਨਮਾਰ ਪਹੁੰਚਾ ਦੇਣ ਜੋਤੀ ਜੋਤ ਸਮਾਉਣ ਤੋਂ ਮਗਰੋਂ। ਉਹ ਉਸ ਪਿਤਾ ਨੂੰ ਦੋਸ਼ ਲਾਉਣਾ ਇਥੋਂ ਤਿਰਕ ਧੜਪਣਾ ਹੋਰ ਕੀ ਹੋਵੇਗਾ। ਐਸੇ ਸਤਿਗੁਰੂ ਦੀ ਅਮੋਲਕ ਸਿੱਖੀ ਨੌਵੇਂ ਪਾਤਸ਼ਾਹ ਸ਼ਹੀਦੀ ਤੋਂ ਉਪਰੰਤ ਸਤਿਗੁਰੂ ਗਰੀਬ ਨਿਵਾਜ ਨੇ ਪੰਜਾਂ ਪਿਆਰਿਆਂ ਦਾ ਸਿਰ ਵੱਢ ਕੇ ਅੰਮ੍ਰਿਤ ਛਕਾ ਕੇ ਆਪ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਛਕਾ ਤੇ ਕਿਰਪਾਨ ਧਾਰਨ ਕੀਤੀ। ਉਹ ਗੁਰੂ ਕੇ ਕਾਰਵੇ ਪਿਤਾ ਨੂੰ ਕਿਰਪਾਨ ਬਿਨਾਂ ਨਹੀਂ ਸਰਿਆ ਤੇ ਸਿੱਖ ਕਿਹੜੇ ਬਾਗ ਦੀ ਮੁਲੀਆਂ ਕਿਰਪਾਨ ਪਾਈ ਤੇ ਬਿਨਾਂ ਚੌਧਰੀ ਬਣਾ ਛੱਡਦਾ ਕਿ ਮੈਂ ਬਹੁਤਾ ਸਿੱਖ ਵੱਡਾ। ਸਤਿਗੁਰੂ ਗਰੀਬ ਨਿਵਾਜ ਦੇ ਦਾਰੇ ਚ ਪਾਈ ਮਹਾਰਾਜ ਨੇ ਬਚਨ ਕਹੇ ਕਿ ਭਾਈ ਜਿਹੜਾ ਸਿੱਖ ਰਹਿ ਤੋਂ ਬਿਨਾਂ ਸਿੱਖ ਖਵਾਉਣ ਦਾ ਹੱਕਦਾਰ ਨਹੀਂ। ਸਤਿਗੁਰੂ ਜੀ ਕਹਿੰਦੇ ਬਿਨਾਂ ਸ਼ਸਤਰ ਕੇ ਸਿੰਘ ਮਰਮ ਭੇਟ ਜਾਣੋ ਗਹਿ ਕਰ ਤੋ ਪਿਤਾ ਦਾ ਸਿਧਾਨੋ। ਇਹ ਲੋਕ ਆਗਿਆ ਸੁਣੋ ਸਿੱਖ ਪਿਆਰੇ ਬਿਨਾਂ ਸ਼ਸਤਰ ਕੇ ਸਿੰਘ ਨਾਲ ਦੇਵੋ ਦਿਦਾਰੇ। ਆ ਕੰਨਾਂ ਚ ਕਾਟੇ ਪਾਏ ਹੋਣ, ਹੱਥਾਂ ਤੇ ਘਾਈਆਂ ਵਧੀਆਂ ਹੋਣ, ਛਾਪਾਂ ਪਾਈਆਂ ਹੋਣ ਤੇ ਜੇ ਕੋਈ ਦਾਗ ਵਾਲਾ ਮਗਰ ਲੱਗ ਜਾਵੇ ਤੇ ਰਾਹ ਦੀ ਆਸ ਨੂੰ ਰੱਖ ਦੇ ਇੱਥੇ। ਜੇ ਪਿਤਾ ਇਹ ਗੱਲ ਤੇਰੇ ਸ੍ਰੀ ਸਾਹਿਬ ਪੜੀਏ ਧੀ ਭੈਣ ਪਾਵੇ ਕੱਲੀ ਜਾਂਦੇ ਸ਼ਹਿਰ ਦੀ ਤੇ ਚੋਰ ਲਾਲ ਕੋਈ ਮਗਰ ਗਿਆ ਸੋਚ ਕੇ ਮੇਰੇ ਲਾਲ ਬੱਚੇ ਤੇਰੇ ਗੁਰੂ ਦਾ ਗਹਿਣਾ ਪਹਿਨਿਆ ਹੋਇਆ।
ਮੈਨੂੰ ਪਤਾ ਲੱਗਾ ਕਿ ਅੱਜ ਭਿੰਡਾਲਾ ਜਵਾਸੀ ਹੈ ਤਾਂ ਉਹਨਾਂ ਗੁਰਪੁਰ ਸਾਹਿਬ ਦਾ ਕੀਰਤਨ ਕਰਨਾ ਚਾਹੀਦਾ। ਕੀ ਹੋਏਗਾ ਨਾਨਕ ਘਾਟਾ ਪੈ ਜਾਵੇ ਤਾਂ ਦੱਸ ਦੇ ਐਸਾ ਜਿਹੜਾ ਮਾਸਕ ਚੁਣਾ ਹੋਣਾ ਇਹ ਵੀ ਸਿੱਖਿਆ ਰਹੇ ਕਿ ਬਾਗ ਜ਼ਿਆਦਾ ਪੜਿਆ ਕਰੋ, ਅਭਿਆਸ ਕਰਿਆ ਕਰੋ, ਸਤਿਗੁਰੂ ਦੀ ਕਿਰਪਾ ਹੋਵੇਗੀ ਜਿੰਨੀ ਬਾਹਰ ਗਲਤੀ ਕਰੀਏ ਉਹ ਕਣਕ ਜ਼ਿਆਦਾ ਹੋਈ ਹੈ, ਜਿਹਨਾਂ ਲੋਕਾਂ ਨਾਲ ਨਾਗਰਿਕਾਂ ਦੀ ਤਨਖਾਹ ਜ਼ਿਆਦਾ ਮਿਲਦੀ ਹੈ ਇਹ ਪਤਾ ਚਾਹੁੰਦਾ ਕਿ ਅਭਿਆਸ ਬਹੁਤਾ ਕਰੋ ਇੱਥੋਂ ਨਾ ਕਰਿਓ। ਬਹੁਤ ਮਾੜੀ ਗੱਲ ਹੈ ਗੁਰੂ ਨਾਨਕ ਕਰਨੀ ਐਸੇ ਵਾਸਤ ਵੀ ਪੈਦਾ ਹੋ ਜਾਂਦੇ ਹੈ। ਨਾਨਕ ਹੋਸੀ ਭੀ ਸਤਿਗੁਰੂ ਤੇ ਤੱਕ ਇਹ ਗੁਰੂਆਂ ਮੂਲ ਮੰਤਰ ਇੱਥੋਂ ਤੱਕ ਯਾਦ ਕਰਨਾ ਹੈ। ਸਤਿਗੁਰੂ ਜਿਹੜਾ ਨਾਮ ਆਇਆ ਜਿਹਨਾਂ ਨੇ ਸਤਿਗੁਰੂ ਨੂੰ ਜਿਹੜੇ ਮਿਲ ਹਨ ਕਦੇ ਵੀ ਹੋ ਸਕੇਗੀ ਤੇਰੂ ਨਾਮ ਕਿਸੇ ਤੇਰੇ ਜਿਹੇ ਦਾ ਸਾਧ ਨਾਮ ਤੇਰਾ ਪਾਰਾ ਦੇਖ ਤੇ ਪਵਿੱਤਰਾ ਵਾਹਿਗੁਰੂ ਦੇ ਸ਼ਬਦ ਸੁਣਾਇਆ
ਕਾਮਣ ਪੰਥਰ ਆਵੇ
ਜਿਹੜੇ ਕਾਮਣ ਚਾਰ ਇਸਤਰੀ ਹੈ ਉਹ ਪੰਥ ਪਤੀ ਪਰਮੇਸ਼ਰ ਨੂੰ ਰਾਹੀ ਚਾਲਦੀ ਹੈ ਜਿਹਨੂੰ ਚਾਲਦੀ ਹੈ ਤੀ ਗਰਦਾਰ ਨੂੰ
ਮਨ ਸੁਖ ਹੋਈ
ਮਾਨਵ ਜਾਣਿਆ ਜਿਹਨਾਂ ਦਾ ਨਾਮ ਮਾਤਰ ਦੇਵ ਮਾਨਿਆ ਮੰਨ ਗਿਆ ਮਨ ਦੇ ਸੱਚ ਬਿਆਨਤ ਹਰ ਮਾਂ ਨਾਲ ਕਦੇ ਮਾਨਾ ਵੀ ਮਾਨਾ ਮਾਤਰ ਦਾ ਵੀ ਹੈ ਤੇ ਨਾਮ ਨਾਲ ਮੰਨਣ ਦਾ ਵੀ ਹੈ ਨਾਮ ਨਾਲ ਨਾਮ ਦਾ ਵੀ ਹੈ ਮਨ ਨਾਲ ਸ਼੍ਰੋਮਣੀ ਦਾ ਵੀ ਹੈ ਨਾਮ ਨਾਲ ਪਿਆਰੇ ਦਾ ਵੀ ਹੈ ਨਾਮ ਨਾਲ ਜੀਵ ਦਾ ਵੀ ਹੈ ਸੋ ਗੁਰੂ ਦੇ ਪਿਆਰ ਕਰਤਾ ਦਾ ਸਾਰ ਤੋਂ ਜਿਹੜਾ ਨਾਮ ਹੈ ਮਾਨਿਆ ਸੁਖ ਹੋਏ ਜਿਹਨਾਂ ਦਾ ਨਾਮ ਮਾਤਰ ਦੇ ਵਿੱਚ ਮੰਨ ਗਿਆ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੁੰਦੀ ਹੈ।
ਕੋਈ
ਗਰਮੀ ਗਰਮੀ ਸਮਝਿਆ ਹੋਇਆ ਪਛਾਣ ਦਿੱਤਾ ਹੈ ਤਾਂ ਉਹਨੇ ਪਛਾਣ ਲਿਆ ਪਿਆਰੇ ਪਤੀ ਨੂੰ
ਸ਼ਬਦ
ਧਰਤ ਦੇ ਕਾਰਨ ਮਾਈ ਲਾਉਂਦੀ ਹੈ ਸ਼ਬਦ ਸਿੰਘ ਸੁਣਾਉਂਦਾ ਪਿਆਰੇ ਨੂੰ
ਅੰਤਰ ਇੱਕੋ
ਜਾਣਿਆ ਇੱਕੋ ਪਰਮੇਸ਼ਰ ਨੂੰ ਜਾਣਿਆ ਸਵਾਜ ਵਾਸ ਕਰ ਲਿਆ ਸਰੂਪ
ਪ੍ਰਗਰਾਵੇ ਦਿਨ ਰਾਤੀ
ਆਪਣੇ
ਸੱਚੀ ਸੋਭਾ
ਹੋਈ ਕਾਲ ਸੱਚੀ ਸੋਭਾ ਹੁੰਦੀ ਹੈ ਆਤਮ ਵਸਿਆ ਸੂਰੀ ਗਿਆਨ ਕਰੇ ਸਭ ਕੋਈ
ਕਾਮਣ ਫਿਰ ਰਾਵੇ
ਆਪਣਾ ਆਪਣੇ ਪਤਨੀ ਉਤਰਾਦੀ ਸਰੂਪ ਹੈ ਉਹ ਲੰਗਿਆ ਵਾਲੇ ਕਾਰਨ ਸਾਰਿਆਂ ਦੇ ਕੰਮ ਦੁਆਰਾ ਪ੍ਰਭਾਵ ਸਰਵ ਸਿੰਧ ਹੈ ਤਾਂ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜੇ ਹੋਇਆ ਕਿਸੇ ਨੇ ਕੰਮ ਕੀਤਾ ਉਹਦੇ ਵਿੱਚ ਪੇੜ ਮਾਰ ਦਿੰਦਾ ਹੈ ਸਾਨੂੰ ਸੱਤੇ ਕਾਰਜ ਦੇ ਚਰਨਾਂ ਵਿੱਚ ਇਹ ਮਨ ਕੇ ਵਸਤਰ ਕਰਨਾ ਪਵੇਗਾ ਸਤਿਗੁਰੂ ਦੇਵ ਲਾ ਕੇ ਸੰਤ ਉਸਦੀ ਮੱਟੀ ਦੇ ਵਿੱਚ ਕਲੇਪੀ ਪਾਣੀ ਪਾ ਕੇ ਮਾਂ ਦਾ ਰੰਗ ਵਿੱਚ ਤਾ ਕਰਕੇ ਆਪ ਕਰਕੇ ਬੁਲਾਰੀ ਬਣ ਕੇ ਸਤਿਗੁਰੂ ਦੀ ਮਨ ਰੂਪੀ ਵਸਤ ਨੂੰ ਰੰਗ ਦੇਣਗੇ ਤੁਹਾਡੇ ਅਰਪਣ ਕਰਾਂਗੇ ਮਨ ਕੀ ਮੱਤ ਪਿਆਰ ਪ੍ਰਭਾਵ ਵਾਲੇ ਇਹ ਕਹਿਣੀ ਫਿਰ ਸਾਡੇ ਕਹਿਣ ਮਨ ਦੀ ਮਾਤ ਛੱਡ ਦਿਓ ਮਨ ਕਹਿੰਦਾ ਅਨੁਪ ਨਹੀਂ ਛੱਡਣਾ ਗੁਰੂ ਕਹਿੰਦਾ ਛੱਡਣਾ ਹੈ ਪਰ ਇਹ ਦੇਖਦਾ ਮਨ ਮੱਤ ਪਿਆਰ ਤਾਂ ਕਰਦੇ ਹਾਂ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਹਾਂ ਗੁਰੂ ਕਹਿੰਦੇ ਸਿੱਖਾਂ ਝੂਠ ਨਹੀਂ ਬੋਲਣਾ ਸਿੱਖ ਕਹਿੰਦਾ ਬਜਾਰਾ ਨਹੀਂ ਹੁੰਦਾ ਝੂਠ ਕਹਿੰਦਾ ਫਿਰ ਗੁਰੂ ਦੀ ਮੱਤ ਕੀ ਧਾਰਨ ਕਰ ਲਈ ਭਾਵੇ ਫਿਰ ਉਹਦਾ ਸਲਾਮ ਸਲਾਮ ਬੋਲਣਾ ਕਰੇ ਉਹਦਾ ਭੁੱਖਾ ਜਾਏ ਨਾਲ ਬੋਲਣਾ ਕਰੇਗਾ ਸਾਰਿਆਂ ਤਾਲ ਪਾਏ ਵਾਲੇ ਸਾਹਿਬ ਹੁੰਦੀ ਹੈ ਸਾਨੂੰ ਵੀ ਮਾਤ ਨੂੰ ਗ੍ਰਹਿਣ ਕਰਨਾ ਚਾਹੀਦਾ ਸਾਨੂੰ ਵੀ ਸੁਣਾਉਂਦੇ ਹਨ
ਸੁਖਦਾਤਾ ਸ਼ਬਦ
ਪ੍ਰਸ਼ਾਸਾ ਦਾਤਾ ਉਹ ਸ਼ਬਦ ਦਾ ਅਭਿਆਸ ਕਰਕੇ ਪਛਾਣਿਆ ਜਾਂਦਾ ਕਈ ਕਹਿੰਦੇ ਸਾਨੂੰ ਮਾਤਰ ਦੇ ਦਿਓ ਸਾਨੂੰ ਸ਼ਬਦ ਦੇ ਦਿਓ ਤਾਂ ਸ਼ਬਦ ਪੰਜਾਬ ਜਾਣ ਤੋਂ ਕੋਈ ਵੱਡਾ ਨਹੀਂ ਕਿਸੇ ਨੂੰ ਸ਼ਬਦ ਦੇਣ ਦਾ ਅਧਿਕਾਰ ਹੋਵੇ ਸ਼ਬਦ ਗੁਰੂ ਕੀ ਬਾਣੀ ਹੈ ਪੰਜਾਬ ਚਾਰ ਦੇ ਬਾਅਦ ਮੰਤਰ ਮੂਲ ਮੰਤਰ ਜਗ੍ਹਾ ਹੋਵੇ ਕੇ ਬਾਜੂ ਦਾ ਜਾਪ ਸ਼ੁਰੂ ਕਰ ਦੇ ਜੋ ਵੀ ਕਿਸੇ ਕੋਈ ਸਹਿਰਾ ਜਾਵੇ ਕੇਸ ਖਿਲਾਫ ਘਰਵਾ ਪਾ ਜਾਵੇ ਇਹਦਾ ਵੱਡਾ ਮੰਤਰ ਬਾਜੂ ਵਰਤਣ ਵਾਲੇ ਪੂਰੀ ਦਾ ਨਾਮ ਨੇ ਸਤਿਗੁਰੂ ਨੇ ਸੀਸ ਕੱਟ ਕੇ ਪੰਜਾਬ ਪਿਆਰਾਂ ਨੂੰ ਦਿੱਤਾ ਹੈ ਇਹਦਾ ਮੁੱਲ ਕੋਈ ਨਹੀਂ ਸਤਿਗੁਰੂ ਦੇ ਡਾਂਡਾ ਦਾ ਵਿਹਾਰ ਦੇ ਕਾਰਨ ਦੀ ਰਹਿਤ ਰੱਖਣੀ ਛੋਟੇ ਛੋਟੇ ਸ਼ਾਂਤੀ ਹੈ, ਅਰਥ ਬਾਰੇ ਤੇ ਮੋਹਤ ਬਾਰੇ ਨਾਲ ਆਨੰਦ ਨਿਕਲ ਆਵੇਗਾ। ਉਹ ਵਿਸ਼ੇ ਸ਼ਾਂਤ ਯਾਦ ਕਰੇ ਪਛਾਣਾ ਪਛਾਣਦਾ, ਜਿਹਨਾਂ ਨੇ ਪਛਾਣਿਆ ਹੈ ਉਹਨੂੰ ਕੀ ਉਹਦਾ ਸਤਿਗੁਰੂ ਨੇ ਕਰਦੇ ਆ ਰਹੇ ਇਸੇ ਕੰਪੇ ਦੇ ਵਿੱਚ। ਜੀਵਨ ਵਿੱਚ ਇਸਤਰੀਆਂ ਨੂੰ ਮੇਰੇ ਪਰਮੇਸ਼ਰ ਨੂੰ ਧਾਰੇ ਗਿਆਨ ਦਾ ਜਾਂ ਜੋ ਰਮਜ਼ਾਨ ਸ਼ੁਰੂ ਹੁੰਦਾ ਹੈ ਕਿਸੇ ਜਨ ਆਵੇਗਾ ਉਹ ਧੋਤੇ ਦਾ ਕਮਰਾ ਅਪੀਰਤਾ ਦਾ ਆਨੰਦ ਬਖਸ਼ਣਾ ਹੈ। ਆਨੰਦ ਬਖਸ਼ਣ ਤੋਂ ਬਾਅਦ ਅੱਗੇ ਗੱਲ ਹੁੰਦੀ ਹੈ ਸਤਿਗੁਰੂ ਗੁਰੂ ਮਹਾਰਾਜ ਜੀ ਬਖਸ਼ਣ ਕਰਦੇ ਹੋਏ ਪਹਿਲਾਂ ਬੱਚਾ ਮਾਤਾ ਪਿਤਾ ਨੂੰ ਪੈਦਾ ਕਰਦਾ ਆਪਣੇ ਘਰ ਵਾਲੀ ਲੈਂਦਾ ਹੈ ਉਹਦੇ ਪੈਦਾ ਹੁੰਦੇ ਹਨ ਕਿ ਇਸੇ ਤਰ੍ਹਾਂ ਪਰਮੇਸ਼ਰ ਨੇ ਸੋ ਜਿੰਨਾ ਰੂਪੀ ਮਾਤਾ ਦਿੱਤੀ ਹੈ ਤੇ ਉਸਦੇ ਪਿਆਰ ਸੰਤੋਖ ਰੂਪੀ ਪਿਤਾ ਦਿੱਤਾ ਹੈ ਸੱਤ ਰੂਪੀ ਚਾਚਾ ਦਿੱਤਾ ਹੈ ਤੇ ਉਹਦੇ ਪਿਤਾ ਰੂਪ ਸ਼ਾਂਤੀ ਰੂਪ ਭੈਣ ਦਿੱਤੀ ਹੈ ਧਰਤੀ ਰੂਪ ਘਰ ਵਾਲੀ ਦਿੱਤੀ ਹੈ ਤੇ ਸਰਵਮਨ ਤੇ ਅਧਿਆਤਮ ਰੂਪ ਦਿੱਤੇ ਹਨ ਐਸੇ ਸਤਿਗੁਰੂ ਗਰੀਬ ਨਾਥ ਜੀ ਗੁਰਮਤਿ ਦੁਆਰਾ ਦਰਸ਼ਨ ਕਰਦੇ ਹੈ ਕਰੋੜ ਰੂਪੀ ਕਰੋੜ ਗਿਆਨ ਰੂਪੀ ਪੁੱਤਰ ਦਿੱਤਾ ਹੈ ਤੇ ਬ੍ਰਹਮ ਗਿਆਨ ਰੂਪੀ ਪੋਤਰਾ ਦੇ ਕਰਕੇ ਨਿਹਾਲ ਕਰ ਦਿੰਦੇ ਹਨ ਠੀਕ ਨੇ ਸੋਲਾ ਗਿਆ ਸ਼ਿੰਗਾਰ ਕਰਨ ਕਾਲੇ ਤੇਜ ਕਾਲੇ ਹੋਣੇ ਅੱਖਾਂ ਦੇ ਪ੍ਰਵੱਟੇ ਕਾਲੇ ਹੋਣੇ ਤੇ ਅਸਤਰ ਕਾਲੇ ਹੋਣੇ ਤੇ ਕਈ ਜਨਾਂ ਦੇ ਸ਼ਿੰਗਾਰ ਹੋਤੇ ਹੋਏ ਹਨ ਸਹੀ ਨੀ ਤੇ ਪਿਆਰ ਬੋਲਦੇ ਹੱਥ ਦਾ ਇੰਨਾ ਵੀ ਬੋਲਦੇ ਐਸੀ ਹਾਲਤ ਹੈ ਜਦ ਸਾਡਾ ਢਾਕਾ ਸੀ ਘਰ ਜਾਣ ਤੇ ਰਾਜਾ ਮਾਂ ਦੇ ਖਾਤੇ ਦਾ ਵੀ ਟੁੱਟ ਹੈ ਤੇ ਮਾਂ ਸ਼ਬਦ ਘੰਟੇ ਹੋਇਆ ਸ਼ਬਦ ਹੈ ਮੋਟਾ ਸਭ ਪਾ ਕੇ ਘਰੇ ਵਿੱਚ ਖਿੱਚਾ ਕੇ ਮੈਂ ਚੰਗੀ ਇਤਿਹਾਸ ਮਾਰਾਂਗੇ ਤਾਂ ਖੜਦੇ ਆ ਨਹੀਂ ਤੇ ਨਹੀਂ ਤੇ ਸਵਾਸ ਸਿਫਰ ਦਾ ਚਾਣਾ ਸਵਾਸਾਂ ਰੱਖਣ ਵਾਲੇ ਕਿਹੜੇ ਦੀਨ ਸਾਹਿਬ ਤੋਂ ਇਹ ਫੰਕਸ਼ਨ ਵਾਲੇ ਇਹ ਕਿੰਨਾ ਫੂਲ ਮਾਰ ਕੇ ਵੱਡੇ ਘਰ ਹੱਥ ਤੁਰਿਆ ਤੇ ਕਿਵੇਂ ਹੋਏ ਤੇ ਪਹਿਲਾਂ ਕਿੰਨਾ ਮੰਗਲਾ ਜਿਹੜੇ ਮਾਂ ਦੀ ਧਾਰ ਨਹੀਂ ਹੋ ਸਕੇ ਬਹਿਰ ਕਹਿਣਾ ਭਾਰਤ ਕਮਾਉਣੀਆਂ ਬੇਟਾ ਉਹ ਖਰਾਬੀਆਂ ਕਰਨੀ ਸ਼ਬਦ ਸੁਖਮਨੀ ਸਾਹਿਬ ਨੂੰ ਦਿੱਤਾ ਸੋਨੀ ਆਪ ਦਾ ਹਰ ਜਾਵੇਗਾ ਸੀਸ ਜਾਤੀ ਸਿਆਹ ਦਾ ਬੇਟਾ ਵੀ ਭੁੱਲੇਗਾ ਤਾਂ ਪਰਿਵਾਰ ਦੇ ਤੌਰ ਤੇ ਲੈ ਕੇ ਚੇਤੀ ਛੁੱਟੀ ਨਾਲ ਤੱਕ ਦੋਵਾਂ ਪਾਲਿਆਂ ਤੇ ਜਾਤ ਹੋਵੇਗਾ ਉਹਦਾ ਹੱਥ ਤੇ ਰਹਿ ਜਾਵੇ ਤੇ ਲੋਕਾਂ ਦੇ ਵਿੱਚ ਚਾਰ ਘਾਸ ਆਉਂਦਾ ਨਾਲ ਹਮਤ ਰੱਖ ਲਿਆ ਬ੍ਰਹਮ ਜਿਹੜਾ ਪਰਮੇਸ਼ਰ ਤਾਰਿਕ ਹੋਵੇਗਾ ਭਾਈ ਰਣਜੀਤ ਸਿੰਘ ਸਾਹਿਬ ਦੇ ਨਾਲ ਜੋ ਬਾਬਾ ਸੋਹਣ ਸਿੰਘ ਜੀ ਹੋਏ ਗੁਰਮੁਖਾਂ ਦੇ ਮੁੰਡੇ ਆਪਣੀ ਸਿਹਤ ਸਤਿਵੀ ਚੋਲਾ ਮਾਤਾ ਦੇ ਦੇ ਰਹੇ ਪ੍ਰਤਾਪੀ ਉਹਨਾਂ ਨੂੰ ਪ੍ਰਯੋਗ ਤੇ ਪਹਿਲਾਂ ਤਰੀਕਾ
ਗੁਰੂ ਦੇ ਪਿਆਰੇ ਰਹਿਣ ਤੋਂ ਵੀ ਮਨ ਨਹੀਂ ਬੋਲਿਆ ਇਹ ਮਹਾਰਾਜ
ਬੁਲਾਇਆ ਸਭ ਦੇ ਹੀ ਸੁਖ ਹੋਈ।